ਫੇਰਾ ਚੜਤ ਸਿੰਘ ਚੜ ਜੇ ਲਮ ਟੱਪਿਓ ਸਿਲ ਸਿਰ ਬੁਲੰਦ ਫੌਜਦਾਰ ਡੇਰਾ ਬੈਠਾ ਲਾਏ ਸੋ ਕਿਲੇ ਰਵਤਾਸ ਮਜਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਨੇਤਾ ਪ੍ਰਤੀ ਵੈਰਾਗ ਔਰ ਤਿਆਗ ਦੇ ਦਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਔਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਗੁਰੂ ਪੰਥ ਦਾ ਇਤਿਹਾਸ ਗੁਰੂ ਖਾਲਸੇ ਪੰਥ ਦੀ ਕਥਾ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਪ੍ਰਾਚੀਨ ਪੰਥ ਪ੍ਰਕਾਸ਼ ਜਿਹਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੇ ਬਜ਼ੁਰਗਾਂ ਪਾਸੋਂ ਆਪਣੇ ਪਿਤਾ ਪਾਸੋਂ ਜਿਵੇਂ ਪੰਥ ਦਾ ਇਤਿਹਾਸ ਸੁਣਿਆ ਉਹ ਲਿਖਿਆ। ਬੁੱਢੇ ਦਲ ਨੇ ਇੱਧਰ ਦੁਆਬੇ ਦਾ ਇਲਾਕਾ ਸਾਰਾ ਆਪਣੇ ਕਬਜ਼ੇ ਕਰ ਲਿਆ। ਬਿਸੰਬਰਦਾਸ ਖੱਤਰੀ ਜੋ ਸੂਬੇ ਜਲੰਧਰ ਦਾ ਦੀਵਾਨ ਸੀ ਇਹਨੂੰ ਮਾਰ ਕੇ ਖਤਮ ਕੀਤਾ ਹੈ ਔਰ ਬਾਕੀ ਤਰਨਾ ਦਲ ਲਾਹੌਰ ਦੇ ਇਲਾਕੇ ਵਿੱਚ ਜਾ ਪਹੁੰਚਿਆ। ਉੱਧਰ ਚਨਾਹ ਤੱਕ ਗੁਜਰਾਤ ਦਾ ਇਲਾਕਾ ਉਹ ਸਿੰਘਾਂ ਨੇ ਆਪਣੇ ਅਧੀਨ ਕਰ ਲਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਚਨਾਹ ਦੇ ਇਲਾਕੇ ਦੇ ਵਿੱਚ ਪਹੁੰਚਿਆ ਹੈ। ਇੱਦਾਂ ਜਿੱਧਰ ਜਿੱਧਰ ਸਿੰਘ ਜਾ ਰਹੇ ਨੇ ਇਲਾਕੇ ਦੇ ਲੋਕ ਆਪ ਗੁਰੂ ਖਾਲਸੇ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਖਾਲਸਾ ਜੀ ਅਸੀਂ ਤੁਹਾਡੀ ਰਈਅਤ ਹਾਂ, ਤੁਸੀਂ ਸਾਡੇ ਰਾਜੇ ਹੋ ਔਰ ਅਸੀਂ ਜਿਹੜਾ ਮਾਮਲਾ ਪਹਿਲਾਂ ਤੁਰਕਾਂ ਨੂੰ ਉਤਾਰਦੇ ਸੀ ਹੁਣ ਆਪ ਜੀ ਦੇ ਚਰਨਾਂ 'ਚ ਭੇਟ ਕਰਾਂਗੇ। ਔਰ ਜਿੱਥੇ ਜਿੱਥੇ ਕੋਈ ਸਿੰਘ ਸਰਦਾਰੀ ਕਰਦਾ ਹੈ ਉਸ ਇਲਾਕੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜ਼ੁਲਮ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਧਰਮ ਦਾ ਰਾਜ ਸਥਾਪਿਤ ਹੋ ਗਿਆ। ਤੁਰਕਾਂ ਦੇ ਸਮੇਂ ਜਿੰਨੀ ਬੁਰਛਾਗਰਦੀ ਸੀ ਉਹ ਸਾਰੀ ਖਤਮ ਹੋ ਗਈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਖਾਲਸੇ ਪੰਥ ਦਾ ਹੋਰ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਚੜ੍ਹਤ ਸਿੰਘ ਚੜ ਜੇ ਲੰਮ ਟੱਪਿਓ ਸਿਲ ਸਿਰ ਬੁਲੰਦ ਫੌਜਦਾਰ।
ਸਰ ਬੁਲੰਦ ਖਾਂ ਜਿਹਨੂੰ ਅਬਦਾਲੀ ਨੇ ਫੌਜ ਦੇ ਕੇ ਜੇਲਮ ਦੇ ਇਲਾਕੇ ਦੇ ਵਿੱਚ ਰਵਤਾਸ ਦੇ ਇਲਾਕੇ ਚ ਭੇਜਿਆ ਸੀ ਕਬਜ਼ਾ ਕਰਨ ਵਾਸਤੇ। ਤੋ ਇੱਧਰ ਜਥੇਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਜੋ ਚਲਦੇ ਚਲਦੇ ਚਨਾਹ ਦਰਿਆ ਤੋਂ ਟੱਪਦੇ ਜੇਲਮ ਟੱਪ ਗਏ, ਜੇਲਮ ਦੇ ਇਲਾਕੇ ਦੇ ਵਿੱਚ ਆ ਪਹੁੰਚੇ ਹਨ ਜਿੱਥੇ ਸਰ ਬੁਲੰਦ ਖਾਂ ਰਾਜ ਕਰਦਾ ਸੀ ਆਪਣੇ ਇਲਾਕੇ ਵਿੱਚ ਵੱਸਦਾ ਸੀ।
ਡੇਰਾ ਬੈਠਾ ਲਾਏ ਸੋ ਕਿਲੇ ਰਵਤਾਸ ਮਜਾ।
ਰਵਤਾਸ ਕਿਲੇ ਦੇ ਵਿੱਚ ਡੇਰਾ ਪਾ ਕੇ ਬੇਫਿਕਰ ਹੋ ਕੇ ਬੈਠਾ ਸੀ ਜਿੱਥੇ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਕੋਈ ਫਿਕਰ ਨਹੀਂ ਸੀ।
ਚੋਪਈ ਉਤੋਂ ਬਹੁਤ ਤੋਂ ਮਨ ਮਗਰੂਰ
ਪਰ ਬੁਲੰਦ ਖਾਂ ਆਪਣੇ ਮਨ ਚ ਬੜਾ ਮਗਰੂਰ ਸੀ ਇਹਦੇ ਮਨ ਚ ਬੜਾ ਭਾਰੀ ਹੰਕਾਰ ਸੀ
ਉਤੋਂ ਗਿਲ ਜਿਨ ਮੈਂ ਸੋ ਬਦ ਸੂਰ
ਸਰ ਬੁਲੰਦ ਖਾਂ ਜਿੰਨੇ ਅਬਦਾਲੀ ਦੇ ਸੂਰਮੇ ਸੀ ਗਿਲਜਿਆਂ ਦੀ ਫੌਜ ਸੀ ਉਹਨਾਂ ਗਿਲਜਿਆਂ ਦੀ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਸੂਰਮਾ ਸੀ ਇਹਦੇ ਵਰਗਾ ਸੂਰਮਾ ਅਬਦਾਲੀ ਦੀ ਫੌਜ ਵਿੱਚ ਕੋਈ ਦੂਸਰਾ ਨਹੀਂ ਸੀ ਜੇ ਪਹਿਲੇ ਨੰਬਰ ਤੇ ਅਬਦਾਲੀ ਹੈ ਤੇ ਦੂਜੇ ਨੰਬਰ ਤੇ ਸਰ ਬੁਲੰਦ ਖਾਂ ਸੀ ਅਬਦਾਲੀ ਜਿੰਨੀ ਤਾਕਤ ਇਹਦੇ ਕੋਲ ਸੀ ਇਸ ਕਰਕੇ ਬੜਾ ਹੰਕਾਰ ਸੀ ਇਹਦੇ ਅੰਦਰ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਸੀ ਲਿਆਉਂਦਾ
ਬੇਗਮ ਹੋਏ ਪੜ ਰਹੇ
ਪਾਸ ਕਿਲੇ ਦੇ ਵਿੱਚ ਬੇਗਮ ਹੋ ਕੇ ਬੇਫਿਕਰ ਹੋ ਕੇ ਨਿਸ਼ਚਿੰਤ ਹੋ ਕੇ ਪਿਆ ਹੋਇਆ
ਮੱਧ ਪਹਾੜਨ ਕਿਲੋ ਲੱਕ ਸੂਏ
ਰੋਹਤਾਸ ਦਾ ਜਿਹੜਾ ਕਿਲਾ ਹੈ ਇਹ ਪਹਾੜਾਂ ਦੇ ਵਿੱਚ ਬਣਿਆ ਹੋਇਆ ਆਲੇ ਦੁਆਲੇ ਪਹਾੜ ਨੇ ਔਰ ਪਹਾੜਾਂ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਬੜੀ ਔਖੀ ਘਾਟੀ ਦੇ ਉੱਤੇ ਕਿਲਾ ਉਸਾਰਿਆ ਹੋਇਆ
ਚੜ੍ਹਤ ਸਿੰਘ ਨੇ ਸੋ ਸ਼ਿਕਾਰ ਤਕਾਇਆ ਦੇ ਫੇਰੀ ਵਿੱਚ ਸੱਸਾ ਚੁਆਇਆ
ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਦਿਲ ਚ ਆਈ ਕਿ ਸਰ ਬੁਲੰਦ ਖਾਂ ਦੇ ਕੋਲੋਂ ਇਹ ਰੋਹਤਾਸ ਦਾ ਕਿਲਾ ਖੋਹੀਏ ਇਲਾਕਾ ਖੋਹ ਲਈਏ ਜੇਲਮ ਦਾ ਇਹ ਸਾਰਾ ਇਲਾਕਾ ਆਪਣੇ ਅਧੀਨ ਕਰ ਲਈਏ ਤੋ ਉਸ ਵਕਤ ਚੜ੍ਹਤ ਸਿੰਘ ਕਿਲੇ ਦੇ ਨੇੜੇ ਪਹੁੰਚਿਆ ਝਕਾਵਾਂ ਜਿਹਾ ਦੇ ਕੇ ਨਾ ਕਿਲੇ ਦੇ ਕੋਲੋਂ ਫੇਰਾ ਜਿਹਾ ਕੱਢ ਕੇ ਚੜ੍ਹਤ ਸਿੰਘ ਵਾਪਸ ਆ ਗਿਆ ਪਹਿਲਾਂ ਤਾਂ ਕਿਲੇ ਦੇ ਕੋਲ ਗਿਆ ਕਿਲੇ ਦੇ ਆਲੇ ਦੁਆਲੇ ਫਿਰਿਆ ਵੀ ਤੇ ਫਿਰ ਉੱਥੋਂ ਵਾਪਸ ਆ ਗਿਆ ਝਕਾਵਾ ਦੇ ਕੇ ਜਿਵੇਂ ਕੋਈ ਸਹਿਆ ਹੁੰਦਾ ਨਾ ਕਿਸੇ ਝਾੜ ਦੇ ਵਿੱਚ ਲੁਕਿਆ ਹੋਇਆ ਤੇ ਉਸ ਝਾੜ ਦੇ ਆਲੇ ਦੁਆਲੇ ਰੋਲਾ ਪਾਉਣ ਲੱਗ ਪਈਏ ਤੇ ਸਹਿਆ ਜਿਹੜਾ ਉਹ ਵਿੱਚੋਂ ਬਾਹਰ ਨਿਕਲ ਕੇ ਦੌੜਨ ਦੀ ਤਿਆਰੀ ਚ ਹੋ ਜਾਂਦਾ ਏਦਾਂ ਹੀ ਚੜ੍ਹਤ ਸਿੰਘ ਨੇ ਕੀਤਾ ਵੀ ਰੋਹਤਾਸ ਦੇ ਕਿਲੇ ਚ ਸਰ ਬੁਲੰਦ ਖਾਂ ਸਹੇ ਵਾਂਗੂ ਬੈਠਾ ਸੀ ਬੇਫਿਕਰ ਜਦੋਂ ਆਲੇ ਦੁਆਲੇ ਦੇ ਝਕਾਵਾਂ ਜਿਹਾ ਦਿੱਤਾ ਤੇ ਮਾਨੋ ਜਿਵੇਂ ਸਹੇ ਨੂੰ ਉਠਾਇਆ ਹੋਵੇ
ਢੁੱਕ ਨੇੜਿਓਂ ਫਿਰ ਦੂਰ ਹੋਏ ਆਇਆ
ਪਹਿਲਾਂ ਕਿਲੇ ਦੇ ਨੇੜੇ ਢੁੱਕ ਕੇ ਚਲੇ ਗਏ ਚੜ੍ਹਤ ਸਿੰਘ ਦੀ ਫੌਜ ਸਮੇਤ ਨੇੜੇ ਢੁੱਕ ਕੇ ਫਿਰ ਉੱਥੋਂ ਦੂਰ ਚਲੇ ਗਏ ਫਿਰ ਉੱਥੋਂ ਪਾਸੇ ਦੂਰ ਹੋ ਕੇ ਚਲੇ ਗਏ
ਬਿਦ ਉਸ ਕੋ ਚਿੱਤ ਵਧਾਇਆ
ਏਦਾਂ ਦਾ ਇਹ ਕੰਮ ਕਰਕੇ ਝਕਾਵਾ ਦੇ ਕੇ ਨਾ ਸਰ ਬੁਲੰਦ ਖਾਂ ਨੂੰ ਚੜ੍ਹਤ ਸਿੰਘ ਨੇ ਸਰ ਬੁਲੰਦ ਖਾਂ ਦਾ ਚਿੱਤ ਵਧਾ ਦਿੱਤਾ ਉਹਦੇ ਅੰਦਰ ਦਾ ਜਿਹੜਾ ਹੌਸਲਾ ਸੀ ਉਹ ਵਧਾ ਦਿੱਤਾ
ਉਹਨ ਜਾਣਿਓ ਅਬ ਸਿੰਘ ਮੁੜ ਗਏ ਮਗਰ ਸਿੰਘਨ ਸਨ ਗਿਲ ਜੇ ਪਏ
ਸਰ ਬੁਲੰਦ ਖਾਂ ਨੇ ਸੋਚਿਆ ਵੀ ਸਿੰਘ ਮੇਰੇ ਕੋਲੋਂ ਮੇਰੇ ਨਾਲ ਲੜਨ ਦੀ ਬਜਾਏ ਡਰ ਕੇ ਦੌੜ ਗਏ ਨੇ ਵੀ ਉਹਨੇ ਮੇਰੇ ਨਾਲ ਲੜੇ ਨਹੀਂ ਤੇ ਮੇਰਾ ਕਿਲਾ ਵੇਖ ਕੇ ਮੇਰੀ ਫੌਜ ਵੇਖ ਕੇ ਡਰ ਕੇ ਨੱਠ ਗਏ ਨੇ ਮੇਰੇ ਨਾਲ ਲੜਨ ਨਹੀਂ ਆਏ ਦੂਰੋਂ ਹੀ ਨੱਠ ਗਏ ਇਹ ਸੋਚ ਕੇ ਸਰ ਬੁਲੰਦ ਖਾਂ ਨੇ ਆਪਣੀ ਜਿੰਨੀ ਫੌਜ ਸੀ ਨਾ ਇਹਦੇ ਨਾਲ ਕਿਲੇ ਚੋਂ ਬਾਹਰ ਕੱਢੀ ਤੇ ਚੜ੍ਹਤ ਸਿੰਘ ਦੇ ਪਿੱਛੇ ਪਿੱਛੇ ਟੁਰ ਪਿਆ ਚੜ੍ਹਤ ਸਿੰਘ ਅੱਗੇ ਇਹੀ ਚਾਹੁੰਦਾ ਸੀ ਵੀ ਕਿਲੇ ਚੋਂ ਬਾਹਰ ਆਵੇ ਤੈਨੂੰ ਹੱਥ ਵਿਖਾਈਏ ਕਿਉਂਕਿ ਕਿਲੇ ਵਿੱਚ ਉਹਨੂੰ ਮਾਰਨਾ ਔਖਾ ਸੀ ਉਹੀ ਵਿਧੀ ਬਣ ਗਈ ਚੜ੍ਹਤ ਸਿੰਘ ਨੇ ਜਿਵੇਂ ਸੋਚਿਆ ਸੀ ਡਰਾ ਕੇ ਜਦੋਂ ਚੱਲ ਪਿਆ ਇਹਨੇ ਆਪਣੀ ਫੌਜ ਦੇ ਨਾਲ ਕਿਲੇ ਵਿੱਚੋਂ ਬਾਹਰ ਨਿਕਲਿਆ ਤੇ ਚੜ੍ਹਤ ਸਿੰਘ ਦੇ ਪਿੱਛੇ ਪਿੱਛੇ ਸਿੰਘਾਂ ਦੇ ਪਿੱਛੇ ਪਿੱਛੇ ਚੱਲ ਪਿਆ
ਤੋ ਚੜ੍ਹਤ ਸਿੰਘ ਉਹਦੀ ਕੈਦ ਲੰਘਿਓ ਔਰ ਪਤਨ ਦਰਿਆਓ
ਚੜ੍ਹਤ ਸਿੰਘ ਨੇ ਦਾ ਤੱਕਿਆ ਤੇ ਦਾ ਕਰਕੇ ਫਿਰ ਇਹਨਾਂ ਦੇ ਕੋਲੋਂ ਦਰਿਆ ਦਾ ਜਿਹੜਾ ਪੱਤਣ ਸੀ ਉਸ ਪੱਤਣ ਦੇ ਵਿੱਚੋਂ ਦੀ ਲੰਘ ਕੇ ਚਲਾ ਗਿਆ
ਜਾਏ ਚੜਿਓ ਸੋ ਕਿਲੇ ਰਵਤਾ
ਜਿਹੜਾ ਜੇਲਮ ਜ਼ਿਲ੍ਹੇ ਦਾ ਇੱਕ ਵੱਡਾ ਕਿਲਾ ਹੈ ਰੋਹਤਾਸ ਦਾ ਸ਼ਹਿਰ ਦਾ ਉਧਰ ਚੜ੍ਹਤ ਸਿੰਘ ਜਾ ਪਹੁੰਚਿਆ
ਬੁਰਜ ਮਲ ਬਯੋ ਚਾਰੋਂ ਪਾ
ਹੁਣ ਇਹ ਕਿਲੇ ਚੋਂ ਬਾਹਰ ਨਿਕਲਿਆ ਤੇ ਚੜ੍ਹਤ ਸਿੰਘ ਨੇ ਝਕਾਵਾਂ ਦਿੱਤਾ ਅਗਲੇ ਪਾਸਿਓਂ ਦਰਿਆ ਦੇ ਪੱਤਣ ਚੋਂ ਲੰਘ ਕੇ ਉਸੇ ਕਿਲੇ ਦੇ ਵਿੱਚ ਜਿਹਦੇ ਚ ਪਹਿਲਾਂ ਸਰ ਬੁਲੰਦ ਖਾਂ ਸੀ ਚੜ੍ਹਤ ਸਿੰਘ ਨੇ ਜਾ ਕੇ ਕਬਜ਼ਾ ਕਰ ਲਿਆ ਇਹਦੀ ਫੌਜ ਤਾਂ ਪਿੱਛੇ ਪਿੱਛੇ ਚੱਲ ਪਈ ਸੀ ਇਹਨੇ ਸੋਚਿਆ ਕਿ ਸਿੰਘ ਦੌੜ ਗਏ ਨੇ ਤੇ ਇਹਨਾਂ ਨੂੰ ਨਿਠਾ ਕੇ ਆਵਾਂ ਪਰ ਚੜ੍ਹਤ ਸਿੰਘ ਨੇ ਦਾ ਤੱਕ ਕੇ ਇਹਨਾਂ ਨੂੰ ਝਕਾਵਾਂ ਦੇ ਕੇ ਉਹ ਕਿਲੇ ਦੇ ਵਿੱਚ ਆ ਬੈਠਾ ਔਰ ਕਿਲੇ ਦੇ ਜਿਹੜੇ ਚਾਰੇ ਬੁਰਜ ਸਨ ਉਹ ਬੁਰਜ ਚੜ੍ਹਤ ਸਿੰਘ ਨੇ ਮੱਲ ਲਏ
ਦਰਵਾਜੇ ਦੋ ਘੇਰ
ਦੋਵੇਂ ਦਰਵਾਜੇ ਘੇਰ ਲਏ
ਧਰੀ ਮਾਰ ਰਮਗੰਜਨ ਕੈਰ
ਰਾਮ ਜੰਗਿਆਂ ਦੀ ਮਾਰ ਰਾਮ ਜੰਗਾ ਕਹਿੰਦੇ ਨੇ ਬੰਦੂਕ ਨੂੰ ਖਾਲਸੇ ਹੀ ਬੋਲੇ ਨੇ ਰਾਮ ਜੰਗਾ ਬੰਦੂਕ ਨੂੰ ਕਹਿੰਦੇ ਨੇ ਜੰਗ ਦੇ ਮੈਦਾਨ ਵਿੱਚ ਜਦੋਂ ਗੋਲੀ ਚੱਲਦੀ ਦੁਸ਼ਮਣ ਨੂੰ ਮਾਰ ਮੁਕਾਉਂਦੀ ਆ ਗੋਲੀ ਉਦੋਂ ਆਰਾਮ ਆ ਜਾਂਦਾ ਨਾ ਆਰਾਮ ਯਾਨੀ ਕਿ ਸ਼ਾਂਤੀ ਵਰਤ ਜਾਂਦੀ ਆ ਬਾਅਦ ਇਸ ਕਰਕੇ ਇਹਨੂੰ ਰਾਮ ਜੰਗਾ ਕਹਿੰਦੇ ਨੇ ਉਹ ਰਾਮ ਜੰਗੇ ਫਿਰ ਚੱਲੇ ਤੜਾ ਤੜ ਗੋਲੀਆਂ ਚੱਲੀਆਂ
ਦੋਹੇਰਾ ਖਬਰ ਉਹਨੇ ਕੋ ਤਬ ਬਏ ਜਬ ਹੇ ਸਿੰਘ ਗੜ ਮਲ
ਹੁਣ ਇਹਨਾਂ ਤੁਰਕਾਂ ਨੂੰ ਸਰਬੁਲੰਦ ਖਾਂ ਨੂੰ ਖਬਰ ਉਦੋਂ ਮਿਲੀ ਜਦੋਂ ਇਹਨਾਂ ਨੂੰ ਪਤਾ ਲੱਗਾ ਉਧਰੋਂ ਗੋਲੀਆਂ ਚੱਲਣ ਲੱਗ ਪਈਆਂ ਕਿ ਸਿੰਘਾਂ ਨੇ ਤਾਂ ਕਿਲਾ ਮਲ ਲਿਆ ਉਹ ਤਾਂ ਕਿਲਾ ਮਲ ਕੇ ਬੈਠ ਗਏ ਨੇ
ਚਾਰ ਔਰ ਉਹਨ ਸਿੰਘ ਦਿਸੈ ਪਰਿਓ ਗਿਰਜਨ ਤਰ ਥਲ
ਕਿਲੇ ਦੇ ਚਾਰੇ ਪਾਸੇ ਇਹਨਾਂ ਨੂੰ ਸਿੰਘ ਨਜ਼ਰ ਆ ਰਹੇ ਨੇ ਤੇ ਤੁਰਕਾਂ ਦੇ ਗਿਲਜਿਆਂ ਦੇ ਹਿਰਦੇ ਹੁਣ ਤਰਥਲ ਕਰਨ ਲੱਗੇ ਨੇ ਇਹਨਾਂ ਦੇ ਦਿਲ ਇਹਨਾਂ ਦੇ ਹਿਰਦੇ ਹੁਣ ਡਰ ਨਾਲ ਕੰਬਣ ਲੱਗੇ ਹਨ
ਜੋ ਪਏ ਜਿੱਤ ਵੱਲ ਗਿਲਜੇ ਦੌੜ ਸੁਪਾਏ
ਜਿਹੜੇ ਪਾਸੇ ਵੀ ਗਿਲਜੇ ਦੌੜ ਕੇ ਜਾਂਦੇ ਹਨ
ਮੁੜੇ ਉਸੇ ਵੱਲ ਮਾਰ ਸੁਖਾਏ
ਇਹਨਾਂ ਨੇ ਇਹੋ ਜਿਹੀ ਵਿਉਂਤ ਬੰਦੀ ਨਾਲ ਚਾਰੇ ਪਾਸਿਓਂ ਘੇਰਿਆ ਇਹਨਾਂ ਨੂੰ ਜਿੱਧਰ ਗਿਲਜੇ ਮੂੰਹ ਕਰਕੇ ਜਾਂਦੇ ਨੇ ਮਾਰ ਖਾ ਕੇ ਵਾਪਸ ਆਉਂਦੇ ਹਨ
ਨੱਠੀ ਚੈਨ ਤੋਂ ਵੱਲ ਦਰਵਾਜੇ
ਦਰਵਾਜੇ ਵਾਲੇ ਪਾਸੇ ਨੂੰ ਨੱਠ ਕੇ ਜਾਣਾ ਚਾਹੁੰਦੇ ਹਨ
ਮਾਰ ਹਟਾਏ ਓਏ ਕਰ ਬਾਜੇ
ਮਾਰ ਮਾਰ ਗੋਲੀਆਂ ਸਿੰਘਾਂ ਨੇ ਇਹਨਾਂ ਨੂੰ ਮੂੰਹ ਮੋੜ ਦਿੱਤੇ ਨੇ ਪਿਛਾਂ ਹਟਾ ਦਿੱਤੇ ਹਨ
ਇਸ ਵੱਲ ਜਾਏ ਉਤ ਮਾਰੇ ਖਾਏ
ਜਿਹੜੇ ਪਾਸੇ ਵੀ ਗਿਲਜੇ ਜਾਂਦੇ ਨੇ ਸਿੰਘਾਂ ਕੋਲੋਂ ਮਾਰ ਖਾਂਦੇ ਹਨ
ਨੱਠੇ ਫਿਰੇ ਕਿਤ ਜਾਣ ਨਾ ਪਾਏ
ਨੱਠੇ ਫਿਰਦੇ ਨੇ ਪਰ ਕਿਤੋਂ ਜਾਣ ਦੀ ਥਾਂ ਨੀ ਲੱਭਦੀ ਇਹਨਾਂ ਨੂੰ ਕੋਈ ਰਾਹ ਨੀ ਲੱਭਦਾ ਕਿ ਕਿਸ ਪਾਸਿਓਂ ਨਿਕਲ ਕੇ ਜਾਣ
ਨੱਠ ਭੱਜ ਕੇ ਸੋ ਥੱਕ ਪਏ
ਆਖਰਕਾਰ ਨੱਠਦਿਆਂ ਭੱਜਦਿਆਂ ਥੱਕ ਗਏ
ਸਰ ਬੁਲੰਦ ਟਿਕ ਸੋ ਸਭ ਗਏ
ਸਾਰੇ ਹੁਣ ਸਰ ਬੁਲੰਦ ਖਾਂ ਜਿਹੜਾ ਇਹਨਾਂ ਦਾ ਜਰਨੈਲ ਸੀ ਉਹਦੇ ਕੋਲ ਆ ਗਏ ਇਕੱਠੇ ਹੋ ਕੇ
ਸਰ ਬੁਲੰਦ ਤਬ ਲੱਖ ਲਈ ਗੱਲ ਹਥਿਆਰ ਸੁੱਟ ਕਰ ਬਯੋ ਮਾਲ
ਸਰ ਬੁਲੰਦ ਖਾਂ ਨੇ ਗੱਲ ਜਾਣ ਲਈ ਉਹਨੇ ਹਥਿਆਰ ਸੁੱਟ ਦਿੱਤੇ ਤੇ ਹਥਿਆਰ ਸੁੱਟ ਕੇ ਇੱਕ ਅੰਦਰ ਕਿਲੇ ਦੇ ਵਿੱਚ ਮਹਿਲ ਸੀ ਉਹਦੇ ਵਿੱਚ ਜਾ ਬੈਠਾ
ਜਾਕਰ ਸਦ ਮਸਨੰਦ ਵਿਛਾਏ
ਨੌਕਰ ਸੱਦ ਕੇ ਇਹਨੇ ਮਸਨੰਦ ਵਿਛਾਈ ਆਪਣੀ ਵਿਛਾਉਣਾ ਵਿਛਾ ਕੇ ਉੱਥੇ ਬੈਠ ਗਿਆ
ਵਕੀਲ ਕਲਿਓਨ ਚਰਤ ਸਿੰਘ ਪਾਏ
ਸਰ ਬੁਲੰਦ ਖਾਂ ਨੇ ਵੇਖਿਆ ਕਿ ਮੈਂ ਬਚ ਨਹੀਂ ਸਕਦਾ ਇਹਨੇ ਆਪਣਾ ਵਕੀਲ ਭੇਜਿਆ ਆਪਣਾ ਵਜ਼ੀਰ ਭੇਜਿਆ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਏ ਕੋਲ
ਵਕੀਲਨ ਕਈ ਸਿੰਘ ਜੀ ਸੋ ਬਾਤ
ਵਕੀਲ ਆਏ ਚੜਤ ਸਿੰਘ ਨੂੰ ਆ ਕੇ ਨਮਸਕਾਰ ਕੀਤੀ ਕਹਿੰਦੇ ਜੀ ਸਰ ਬੁਲੰਦ ਖਾਂ ਤੁਹਾਨੂੰ ਮੱਥਾ ਟੇਕਦਾ ਤੁਹਾਨੂੰ ਨਮਸਕਾਰ ਕਰਦਾ ਤੇ ਤੁਹਾਡੇ ਕੋਲ ਅਸੀਂ ਬੇਨਤੀ ਕਰਨ ਲਈ ਆਏ ਹਾਂ
ਚੱਲ ਸੂਬੇ ਕੀ ਕਰੋ ਮੁਲਾਕਾਤ
ਚਲੋ ਚੜਤ ਸਿੰਘ ਜੀ ਸਾਡੇ ਨਾਲ ਤੇ ਅੰਦਰ ਸਰ ਬੁਲੰਦ ਖਾਂ ਸੂਬੇਦਾਰ ਸਾਹਿਬ ਬੈਠੇ ਨੇ ਤੇ ਤੁਸੀਂ ਚੱਲ ਕੇ ਉਹਨਾਂ ਨਾਲ ਮੁਲਾਕਾਤ ਕਰੋ
ਚੜਤ ਸਿੰਘ ਜੀ ਨੇ ਸੋਈ ਮਾਨੇ
ਚੜਤ ਸਿੰਘ ਜੀ ਕਹਿੰਦੇ ਚਲੋ ਮਿਲ ਲੈਨੇ ਆ ਤੁਹਾਡੇ ਸੂਬੇਦਾਰ ਨੂੰ ਵੱਡੇ ਜਰਨੈਲ ਨੂੰ
4000 ਸਿੰਘ ਮੂਰੇ ਠਾਨੇ
ਚੜਤ ਸਿੰਘ ਨੇ 4000 ਸਿੰਘ ਨਾਲ ਲਏ ਆਪਣੇ ਅੱਗੇ ਅੱਗੇ ਟੋਰੇ ਕਿਉਂਕਿ ਤੁਰਕਾਂ ਦਾ ਕੋਈ ਵਿਸ਼ਵਾਸ ਨਹੀਂ ਕਿ ਅੰਦਰ ਲਿਜਾ ਕੇ ਹਮਲਾ ਕਰ ਸਕਦੇ ਸੀ ਤੋ ਚੜਤ ਸਿੰਘ ਨੇ ਉਸ ਵਕਤ 4000 ਸਿੰਘਾਂ ਨੂੰ ਆਪਣੇ ਮੂਹਰੇ ਲਾ ਕੇ ਨਾਲ ਟੋਰਿਆ
ਦੋਹੇਰਾ ਸਿੰਘ ਸੂਬੇ ਭੇਜਿਆ ਪੁੱਜਿਓ ਗਿਲਜਨ ਕਰ ਕਹਿ ਦੂਰ
ਪਰ ਚੜਤ ਸਿੰਘ ਨੇ ਕਹਿ ਦਿੱਤਾ ਵੀ ਤੁਹਾਡਾ ਕੋਈ ਗਿਲਜਾ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕੋਈ ਨੇੜੇ ਆ ਗਿਆ ਮੇਰੇ ਨਾਲ ਫੌਜਾਂ ਨੇ ਸਿੰਘਾਂ ਦੀਆਂ ਫਿਰ ਨਾ ਆਖਿਓ ਕਿ ਤੁਹਾਡੇ ਗਿਲਜਾਂ ਦੇ ਸਿਰ ਧੜਾਂ ਤੇ ਨਜ਼ਰ ਨਹੀਂ ਆਉਂਦੇ ਫਿਰ ਨਾ ਆਖਿਓ ਕਿ ਧੜਾਂ ਤੋਂ ਸਿਰ ਕਿੱਧਰ ਚਲੇ ਗਏ ਤੁਹਾਡੇ ਗਿਲਜਿਆਂ ਦੇ ਜੇ ਆਪਣੇ ਸਿਰ ਬਚਾਉਣੇ ਨੇ ਤੇ ਪਾਸੇ ਰਿਹਾ ਜੇ ਗਿਲਜੇ ਪਾਸੇ ਕਰ ਦਿੱਤੇ ਚੜਤ ਸਿੰਘ ਜੀ 4000 ਸਿੰਘਾਂ ਸਮੇਤ ਸਰ ਬੁਲੰਦ ਖਾਂ ਦੇ ਕੋਲ ਆ ਪਹੁੰਚੇ
ਅੱਗੇ ਹੋਏ ਸੁਨਾ ਆਇਓ ਕਰਿਓ ਮਿਜਾਜੀ ਮਸੂਰ
ਸਰ ਬੁਲੰਦ ਖਾਂ ਵੀ ਹੰਕਾਰੀ ਸੀ ਉਹਨੇ ਆਖਿਆ ਵੀ ਮੈਂ ਸੂਬੇਦਾਰ ਹਾਂ ਮੈਂ ਵੀ ਜਰਨੈਲ ਹਾਂ ਉਹ ਚੜਤ ਸਿੰਘ ਨੂੰ ਅੱਗੇ ਲੈਣ ਨਹੀਂ ਆਇਆ ਜਿੱਥੇ ਉਹ ਬੈਠਾ ਸੀ ਨਾ ਉਥੋਂ ਟੁਰ ਕੇ ਅੱਗੇ ਨਹੀਂ ਆਇਆ ਚੜਤ ਸਿੰਘ ਨੇ ਵੇਖਿਆ ਵੀ ਇਹਦੇ ਮਨ ਚ ਮਿਜਾਜ ਕੋਈ ਹੋਰ ਹੀ ਹੈ ਇਹਦੇ ਅੰਦਰ ਦੀ ਬਿਰਤੀ ਹਾਲੇ ਕੁਝ ਹੋਰ ਹੀ ਹੈ
ਜਬ ਹੀ ਸਿੰਘ ਜੀ ਨੇੜੇ ਗਏ ਕਦਮ ਦੋ ਇੱਕ ਵੀ ਅੱਗੇ ਨਾ ਆਇਓ
ਜਦੋਂ ਚੜਤ ਸਿੰਘ ਜੀ ਨੇੜੇ ਆ ਗਏ ਨਾ ਸਰ ਬੁਲੰਦ ਖਾਂ ਦੇ ਫਿਰ ਵੀ ਨਹੀਂ ਉੱਠਿਆ ਉਹ ਜਿੱਥੇ ਉਹ ਬੈਠਾ ਸੀ ਨਾ ਆਪਣੀ ਗੱਦੀ ਡਾਹ ਕੇ अपने तखत तो उठ के भी दो कदम भी अगे नहीं आया भी चढ़त सिंह का सत्कार करता अगे आके दस्तबोशी करके मिलता फिर भी उसे तरह बैठा रहा।
सिंह जी पास जानो नै फेरा
चढ़त सिंह जी ओदे कोल जानो ने फेरे उसे तरह अगे वध दे गए
पास गए सिंह तो पया खड़ा
बैठा सी ना पलंगे ते चढ़त सिंह एन पलंगे दे कोल आके खलो गए ਜਦੋਂ ਕੋਲ ਖਲੋ ਗਏ ਆ ਕੇ ਤੇ ਉਹਨੂੰ ਵੀ ਉੱਠ ਕੇ ਖਲੋਣਾ ਪਿਆ ਉਹ ਵੀ ਪਲਗੇ ਤੋਂ ਫਿਰ ਉੱਠ ਕੇ ਖਲੋਤਾ
ਕਹਿ ਸਿੰਘ ਜੀ ਮੋਏ ਆਏ ਮਿਲੇ ਗੱਲ
ਚੜਤ ਸਿੰਘ ਨੂੰ ਕਹਿੰਦਾ ਸਿੰਘ ਜੀ ਆਓ ਮੇਰੇ ਗਲ ਲੱਗੋ ਮੈਨੂੰ ਗੱਲ ਬੱਕੜੀ ਪਾ ਕੇ ਮਿਲੋ
ਸਿਆਣਨ ਕਹੋ ਮਤ ਯੈ ਕਰੇ ਛਲ
ਚੜਤ ਸਿੰਘ ਦੂਰ ਅੰਦੇਸ਼ੀ ਸੀ ਉਹਨੇ ਆਖਿਆ ਕਿ ਦੁਸ਼ਮਣ ਆਪਣੀ ਬੁੱਕਲ ਵਿੱਚ ਲੈਣਾ ਚਾਹੇ ਤੇ ਰਾਜਨੀਤੀ ਕਹਿੰਦੀ ਹੈ ਇਹਦੇ ਵਿੱਚ ਫਿਰ ਕੋਈ ਬੜਾ ਵੱਡਾ ਛਲ ਹੋ ਸਕਦਾ ਫਰੇਬ ਹੋ ਸਕਦਾ ਹੋਵੇ ਦੁਸ਼ਮਣ ਤੇ ਉਹ ਬਾਹਾਂ ਖਿਲਾਰ ਕੇ ਆਖੇ ਵੀ ਆ ਮੇਰੇ ਗਲ ਲੱਗ ਇਹਦਾ ਮਤਲਬ ਕੋਈ ਦਾਲ ਚ ਕਾਲਾ ਹੈ ਚੜਤ ਸਿੰਘ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਛਲ ਕਰੇਗਾ ਮੇਰੇ ਨਾਲ ਜੇ ਬਾਹਾਂ ਵਿੱਚ ਲਿਜਾ ਕੇ ਕਟਾਰ ਕੱਢ ਕੇ ਮਾਰ ਸਕਦਾ ਗੜਾਵੇ ਵਿੱਚ ਲੈ ਕੇ ਹਮਲਾ ਕਰ ਸਕਦਾ ਕਟਾਰ ਮਾਰ ਸਕਦਾ ਕੋਈ ਸ਼ਸਤਰ ਮਾਰ ਸਕਦਾ ਚੜਤ ਸਿੰਘ ਜੀ ਇਹ ਸਾਰੀ ਗੱਲ ਭਾਂਪ ਗਏ ਸਮਝ ਗਏ
ਸਿੰਘ ਕੀ ਠੋਰ ਸਿਪਾਹੀ ਮਿਲਾਇਓ
ਚੜਤ ਸਿੰਘ ਨੇ ਆਖਿਆ ਵੀ ਮੇਰੇ ਵੱਲੋਂ ਤੇਰੇ ਨਾਲ ਗੱਲ ਵੱਕੜੀ ਪਾ ਕੇ ਮੇਰਾ ਸਿਪਾਹੀ ਮਿਲੇਗਾ ਮੈਂ ਨੀ ਤੈਨੂੰ ਗੱਲ ਵੱਕੜੀ ਪਾ ਕੇ ਮਿਲਣਾ ਤੇਰੇ ਨਾਲ ਸਾਡਾ ਕੀ ਮੇਲ ਤੂੰ ਸਾਡੇ ਗੱਲ ਲੱਗ ਕੇ ਮੈਂ ਤੇਰੇ ਗੱਲ ਕਿਉਂ ਲੱਗਾ ਤੇਰੇ ਨਾਲ ਗੱਲ ਵੱਕੜੀ ਪਾ ਕੇ ਕਿਉਂ ਮਿਲਾਂ ਤੇਰੇ ਨਾਲ ਸਾਡਾ ਸੇਵਾਦਾਰ ਹੈ ਇਹ ਗੱਲ ਲੱਗੇਗਾ ਮੇਰੇ ਵੱਲੋਂ ਚੜਤ ਸਿੰਘ ਨੇ ਰਾਜਨੀਤੀ ਖੇਡੀ ਗੱਲ ਵੀ ਮਿਲਾ ਲਿਆ ਆਪ ਨੀ ਮਿਲਿਆ ਆਪਣਾ ਇੱਕ ਸਿੱਖ ਸੀ ਸਾਥੀ ਸੀ ਨਾਲ ਉਹਨੂੰ ਗੱਲ ਮਿਲਾ ਦਿੱਤਾ
ਉਸੀ ਠੋਰ ਉਸ ਪਕੜ ਬਹਾਇਓ
ਉਸੇ ਜਗ੍ਹਾ ਤੇ ਫੜ ਕੇ ਬਿਠਾ ਲਿਆ ਸਿਪਾਹੀ ਨੂੰ ਇਸ਼ਾਰਾ ਕਰ ਦਿੱਤਾ ਵੀ ਨਾਲ ਹੀ ਦੱਬ ਕੇ ਬਿਠਾ ਲਈ ਥੱਲੇ ਨੂੰ ਉਹਨੇ ਗੱਲ ਵੱਕੜੀ ਪਾਈ ਨਾਲ ਹੀ ਦੱਬਿਆ ਥੱਲੇ ਬਿਠਾ ਲਿਆ
ਉਸੇ ਅਸਬਾਬ ਸਭ ਕੀਨੇ ਸਾਂਭ
ਉਸੇ ਵੇਲੇ ਬਾਹਾਂ ਫੜੀਆਂ ਜਿੰਨਾ ਉਹਦਾ ਅਸਬਾਬ ਸੀ ਜਿਹੜੇ ਪਲਗੇ ਤੇ ਉਹ ਬੈਠਾ ਸੀ ਚੜਤ ਸਿੰਘ ਬਹਿ ਗਿਆ ਆਸਣ ਲਾ ਕੇ ਹੁਣ ਉਹਨੂੰ ਆਪਣੇ ਥੱਲੇ ਪੈਰਾਂ ਵਿੱਚ ਬਿਠਾ ਲਿਆ ਸਰਬੁਲੰਦ ਖਾਂ ਨੂੰ ਕਹਿੰਦਾ ਆਹ ਜਗ੍ਹਾ ਹੈ ਤੇਰੀ ਬੈਠਣ ਦੀ ਉਹਨੂੰ ਆਪਣੇ ਸਾਹਮਣੇ ਪੈਰਾਂ ਥੱਲੇ ਬਿਠਾ ਲਿਆ ਔਰ ਚੜਤ ਸਿੰਘ ਜੀ ਤਖਤ ਤੇ ਚੜ੍ਹ ਕੇ ਬੈਠ ਗਏ
ਠਾਣਾ ਕਿਨੋ ਕਿਲੇ ਦਰਾਮ
ਸਾਰੇ ਕਿਲੇ 4000 ਸਿੰਘ ਨਾਲ ਲਿਆਏ ਸੀ ਸਾਰੇ ਕਿਲੇ ਦੇ ਉੱਤੇ ਆਲੇ ਦੁਆਲੇ ਸਿੰਘਾਂ ਨੇ ਕਬਜ਼ੇ ਕਰ ਲਏ ਮੋਰਚੇ ਥਾਣ ਲਏ ਤੁਰਕਾਂ ਨੂੰ ਆਖਿਆ ਵੀ ਨੱਠ ਜਾਓ ਜਿਹਨਾਂ ਜਾਨ ਬਚਾਉਣੀ ਹੈ ਇੱਥੋਂ ਗਿਲਜੇ ਜਿੰਨੇ ਸਨ ਕਹਿੰਦੇ ਵੀ ਦੌੜ ਜਾਓ ਉਹਨਾਂ ਵੇਖਿਆ ਕਿ ਤਾਂ 4000 ਸਿੰਘ ਅੰਦਰ ਆ ਪਹੁੰਚੇ ਨੇ ਜਿੰਨੇ ਗਿਲਜੇ ਸਨ ਸਾਰੇ ਪੱਤਰਾ ਬਾਤ ਕੇ ਥੋੜੇ ਬਹੁਤੇ ਰਹਿ ਗਏ ਸਰਬੁਲੰਦ ਖਾਂ ਦੇ ਜਿਹੜੇ ਨਿਕਟ ਵਰਤੀ ਸਨ
ਮੁਲਕ ਚੁੱਤਰ ਫੀ ਸਭ ਆਏ ਮਿਲਾ
ਤਾਂ ਕਿਲੇ ਦੇ ਵਿੱਚ ਥਾਣਾ ਪਾ ਲਿਆ ਚੜਤ ਸਿੰਘ ਨੇ ਹੁਣ ਜਦੋਂ ਇਲਾਕੇ ਨੂੰ ਪਤਾ ਲੱਗਾ ਜੇਲਮ ਦੇ ਇਲਾਕੇ ਰੋਹਤਾਸ ਦੇ ਇਲਾਕੇ ਦੇ ਲੋਕਾਂ ਨੂੰ ਉਹਨਾਂ ਆਖਿਆ ਕਿ ਚੜਤ ਸਿੰਘ ਕਿਲੇ ਤੇ ਕਾਬਜ ਹੋ ਗਿਆ ਤੇ ਉਹ ਜਰਨੈਲ ਬਣ ਗਿਆ ਸਾਡੇ ਇਲਾਕੇ ਦਾ ਜਿੰਨੇ ਇਲਾਕੇ ਦੇ ਪੰਚ ਸਰਪੰਚ ਜਿੰਨੇ ਸਨ ਚੌਧਰੀ ਰਾਣੇ ਸਾਰੇ ਇਕੱਠੇ ਹੋ ਕੇ ਚੜਤ ਸਿੰਘ ਨੂੰ ਮਿਲਣ ਆਏ
ਕਿਰਦ ਰਵਤਾਸ ਹੋਤ ਥੋ ਜ਼ਿਲ੍ਹਾ
ਜਿੰਨਾ ਰਵਤਾਸ ਦਾ ਜ਼ਿਲ੍ਹਾ ਸੀ ਆਲੇ ਦੁਆਲੇ ਦਾ
ਉਸ ਦਿਨ ਤੇ ਬੜ ਭਇਓ ਸਰਦਾਰ ਮਿਲ ਪਇਓ ਮੁਲਕ ਔਰਾਰ ਓ ਪਾਰ
ਉਸ ਦਿਨ ਤੋਂ ਬਾਅਦ ਚੜਤ ਸਿੰਘ ਵੱਡਾ ਸਰਦਾਰ ਹੋ ਗਿਆ ਜੇਲਮ ਤੱਕ ਦਾ ਇਧਰ ਚਨਾਹ ਦਾ ਇਲਾਕਾ ਗੁਜਰਾਤ ਸਾਰਾ ਇਹਦੇ ਕੋਲ ਜੇਲਮ ਦਾ ਪਾਰਲੇ ਤੱਕ ਰੋਹਤਾਸ ਤੱਕ ਦਾ ਇਲਾਕਾ ਔਰ ਆਰ ਪਾਰ ਦਾ ਉਹ ਚੜਤ ਸਿੰਘ ਨੇ ਆਪਣੇ ਕਬਜ਼ੇ ਕਰ ਲਿਆ
ਜਿੱਧਰ ਜਾਏ ਤਿੱਧਰ ਫਤਿਹ ਪਾਏ
ਜਿੱਧਰ ਜਾਂਦਾ ਚੜਤ ਸਿੰਘ ਉਧਰ ਹੀ ਇਹ ਫਤਿਹ ਹਾਸਲ ਕਰਦਾ ਬਸ ਜੇਤੀ ਜਿੱਤ ਮਿਲਦੀ ਹੈ ਕਿਸੇ ਥਾਂ ਤੇ ਚੜਤ ਸਿੰਘ ਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ
ਅੱਗੇ ਉਸੇ ਨਾ ਕੋ ਅੜਾਏ
ਕਿਸੇ ਵਿੱਚ ਵੀ ਅੜਨ ਦੀ ਤਾਕਤ ਨਹੀਂ ਚੜਤ ਸਿੰਘ ਦੇ ਸਾਹਮਣੇ ਕੋਈ ਅੜ ਨਹੀਂ ਸਕਿਆ ਜਿੱਧਰ ਜਾਂਦਾ ਜਿੱਤਦਾ ਚੱਲਿਆ ਜਾਂਦਾ ਹੈ
ਵੀਰਾ ਨਾਲੇ ਬੰਦਿਓ ਵੈ ਫਿਰੈ ਚਾਚਾ ਅਹਿਮਦ ਸ਼ਾਹ
ਹੁਣ ਉਹ ਜਿਹੜਾ ਚਾਚਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਸਰਬੁਲੰਦ ਖਾਂ ਚਾਚਾ ਸੀ ਨਾ ਅਬਦਾਲੀ ਦਾ ਉਹਨੂੰ ਨਾਲ ਹੀ ਬੰਨ ਕੇ ਟੋਰਿਆ ਹੈ ਕਦੇ ਹਾਥੀ ਤੇ ਪਾ ਲੈਂਦੇ ਨੇ ਉਹਨੂੰ ਕਦੇ ਨਾਲ ਲਾਗੇ ਪਾਲਕੀ ਹੁੰਦੀ ਆ ਉਹ ਪਾਲਕੀ ਤੇ ਬਿਠਾ ਲੈਂਦੇ ਨੇ ਉਹਨੂੰ ਤੇ ਜਿੱਧਰ ਜਿਹੜੇ ਨਗਰ ਚ ਹਮਲਾ ਕਰਕੇ ਜਾਂਦੇ ਉਹ ਲੋਕ ਪੁੱਛਦੇ ਨਸਤੇ ਚ ਚੌਧਰੀ ਪੁੱਛਦੇ ਨਵਾਬ ਪੁੱਛਦੇ ਕਹਿੰਦੇ ਚੜਤ ਸਿੰਘ ਜੀ ਆਹ ਕੌਣ ਹੈ ਕਹਿੰਦੇ ਅਬਦਾਲੀ ਦਾ ਚਾਚਾ ਹੈ ਨਾਲ ਬੰਨ ਕੇ ਰੱਖੀਦਾ ਇਹਨੂੰ ਏਦਾਂ ਚੜ੍ਹਤ ਸਿੰਘ ਨੇ ਬੜੇ ਮਾਣ ਨਾਲ ਇਹ ਗੱਲ ਕਹਿਣੀ ਕਿ ਅਬਦਾਲੀ ਦਾ ਚਾਚਾ ਤਾਂ ਕਿ ਚਾਚਾ ਪਿਓ ਦੇ ਬਰਾਬਰ ਹੀ ਹੁੰਦਾ ਨਾ, ਚਾਚਾ ਵੀ ਪਿਓ ਤੁੱਲ ਹੀ ਹੁੰਦਾ, ਯਾਨੀ ਕਿ ਅਬਦਾਲੀ ਦਾ ਬਾਪ ਹੈ ਜਿਹੜਾ ਅਸੀਂ ਫੜਿਆ ਹੋਇਆ। ਤੋ ਇਸ ਪ੍ਰਕਾਰ ਨਾਲ ਚੜ੍ਹਤ ਸਿੰਘ ਉਹਨੂੰ ਨਾਲ ਹੀ ਲੈ ਕੇ ਜਾਂਦਾ ਹੈ।
ਪਾਏ ਰਾਜ ਕਰ ਰਾ ਪਿਓ ਕਿਸੇ ਨਾ ਨਜ਼ਰ ਲਿਆਏ,
ਸਾਰੇ ਪਾਸੇ ਗਰਰਾ ਭਇਓ ਦਾ ਮਤਲਬ ਕਿ ਸ਼ੋਰ ਮਚ ਗਿਆ ਕਿ ਚੜ੍ਹਤ ਸਿੰਘ ਸਾਰੇ ਇਲਾਕੇ ਚ ਰਾਜਾ ਬਣ ਗਿਆ, ਸਾਰੇ ਜੇਲਮ ਦੇ ਇਲਾਕੇ ਚ, ਰੋਹਤਾਸ ਦੇ ਇਲਾਕੇ ਚ, ਇੱਧਰ ਗੁਜਰਾਤ ਦਾ ਚਨਾਹ ਦਾ ਜਿੰਨਾ ਇਲਾਕਾ ਸਾਰਾ ਚੜ੍ਹਤ ਸਿੰਘ ਦੇ ਤਾਬਿਆਂ ਹੋ ਗਿਆ।
ਚੋਪੇ ਸਰ ਬੁਲੰਦ ਲਿਓ ਪਾਲਕੀ ਪਾਏ,
ਸਰ ਬੁਲੰਦ ਖਾਂ ਨੂੰ ਨਾਲ ਹੀ ਚੁੱਕੀ ਫਿਰਦਾ ਜਿੱਧਰ ਜਾਂਦਾ ਚੜ੍ਹਤ ਸਿੰਘ, ਪਾਲਕੀ ਚ ਉਹਨੂੰ ਪਾਇਆ ਹੋਇਆ ਉਹਨੂੰ ਨਾਲ ਹੀ ਲੈ ਕੇ ਜਾਂਦਾ।
ਮਧ ਡੇਰੇ ਉਸ ਡੇਰੋ ਕਰਾਏ,
ਜਿੱਥੇ ਚੜ੍ਹਤ ਸਿੰਘ ਡੇਰਾ ਕਰਦਾ ਬਿਲਕੁਲ ਆਪਣੇ ਡੇਰੇ ਦੇ ਨਾਲ ਉਹਦਾ ਡੇਰਾ ਕਰਾਉਂਦਾ, ਸਰ ਬੁਲੰਦ ਖਾਂ ਨੂੰ ਆਪਣੇ ਨਾਲ ਰੱਖਦਾ ਨੇੜੇ।
ਕਰੋੜ ਰੁਪਇਆ ਸਿੰਘ ਜੀ ਉਸ ਮੰਗੇ,
ਕਹਿੰਦਾ ਸਰ ਬੁਲੰਦ ਖਾਂ ਕਹਿੰਦਾ ਮਹਾਰਾਜ ਮੈਨੂੰ ਕਿਉਂ ਚੁੱਕੀ ਫਿਰਦੇ ਹੋ, ਨਾਲ ਮੇਰੀ ਜਾਨ ਛੱਡੋ, ਮੈਂ ਜਾਵਾਂ ਕਾਬਲ ਵਾਪਸ ਅਬਦਾਲੀ ਨੂੰ ਮਿਲਾਂ, ਪੁੱਤ ਮੇਰਾ ਉਡੀਕਦਾ ਹੋਣਾ। ਚੜ੍ਹਤ ਸਿੰਘ ਕਹਿੰਦਾ ਛੱਡ ਦਿਆਂਗਾ, ਕਰੋੜ ਰੁਪਇਆ ਦੇ, ਕਰੋੜ ਰੁਪਇਆ ਦੇਗਾ ਤੇ ਛੱਡਾਂਗਾ। ਉਹ ਕਹਿੰਦਾ ਮਹਾਰਾਜ ਕਰੋੜ ਰੁਪਇਆ ਮੰਗਦੇ ਹੋ, ਮੇਰੇ ਕੋਲ ਤਾਂ ਕੌਡੀ ਕੋਈ ਨੀ ਪੱਲੇ ਜਿਹੜੀ ਤੁਹਾਨੂੰ ਦੇ ਸਕਾਂ। ਚੜ੍ਹਤ ਸਿੰਘ ਕਹਿੰਦਾ ਫਿਰ ਬੈਠਾ ਰਹਿ ਇੱਥੇ, ਜਦੋਂ ਤੱਕ ਕਰੋੜ ਰੁਪਇਆ ਨਹੀਂ ਦਿੰਦਾ ਉਦੋਂ ਤੱਕ ਮੈਂ ਵੀ ਨਹੀਂ ਛੱਡ। ਉਹਨੂੰ ਤੰਗ ਵੀ ਨਹੀਂ ਕੀਤਾ, ਲੰਗਰ ਪ੍ਰਸ਼ਾਦ ਦਾ ਸਮੇਂ ਸਿਰ ਉਹਨੂੰ ਮਿਲਦਾ, ਬਸ ਨਾਲ ਬੰਨ ਕੇ ਰੱਖਿਆ ਹੋਇਆ, ਰੱਖਣਾ ਆਪਣੇ ਕੋਲ, ਸਿਪਾਹੀ ਆਲੇ ਦੁਆਲੇ ਰੱਖੇ ਹੋਏ। ਉਹ ਕਹਿੰਦਾ ਛੱਡ ਦੋ, ਤੇ ਚੜ੍ਹਤ ਸਿੰਘ ਕਹਿੰਦਾ ਮੈਨੂੰ ਕਰੋੜ ਰੁਪਇਆ ਦਏਗਾ ਤੇ ਛੱਡਾਂਗਾ।
ਵੈ ਖਾਣੋ ਨਿਤ ਸਿੰਘ ਤੇ ਚੰਗਾ,
ਕਹਿੰਦਾ ਉਹ ਤਾਂ ਵਿਚਾਰਾ ਸਿੰਘਾਂ ਤੋਂ ਮੰਗ ਕੇ ਖਾਂਦਾ, ਕਰੋੜ ਰੁਪਇਆ ਤੇ ਕਿੱਥੋਂ ਦੇਣਾ। ਉਹ ਕਹਿੰਦਾ ਆਪਣੇ ਚਾਚੇ ਨੂੰ ਸੁਨੇਹਾ ਭੇਜ ਅਬਦਾਲੀ ਨੂੰ, ਉਹ ਆਵੇ ਨਾਲੇ ਕਰੋੜ ਰੁਪਇਆ ਦੇ ਜੇ, ਨਾਲੇ ਤੈਨੂੰ ਛੁਡਾ ਕੇ ਲੈ ਜੇ, ਸੱਦ ਲੈ ਉਹਨੂੰ। ਚੜ੍ਹਤ ਸਿੰਘ ਕਹਿੰਦਾ ਮੇਰੇ ਮਨ ਚ ਵੀ ਬੜਾ ਫੁਰਨਾ ਵੀ ਅਬਦਾਲੀ ਦੇ ਆਹਮਣੇ ਸਾਹਮਣੇ ਹੋਣ, ਵੱਡੇ ਘੱਲੂ ਘਾਰੇ ਦੇ ਵਿੱਚ ਵੀ ਚੜ੍ਹਤ ਸਿੰਘ ਨੇ ਬੜਾ ਤਾਣ ਲਾਇਆ ਸੀ ਕਿ ਕਿਤੇ ਅਬਦਾਲੀ ਟੱਕਰ ਜੇ ਤੇ ਉਹਦੇ ਨਾਲ ਦੋ ਦੋ ਹੱਥ ਕਰਾਂ। ਤੋ ਇਸ ਪ੍ਰਕਾਰ ਨਾਲ ਇਹਦੇ ਕੋਲ ਕਰੋੜ ਰੁਪਇਆ ਮੰਗਦੇ ਚੜ੍ਹਤ ਸਿੰਘ ਜੀ।
ਉਹ ਆਖੇ ਮੋਏ ਸੂਬਾ ਬਣਾਏ,
ਕਈ ਵਾਰ ਸਰ ਬੁਲੰਦ ਖਾਂ ਕਹਿ ਦਿੰਦਾ, ਕਹਿੰਦਾ ਜੀ ਕਿੱਥੇ ਅਬਦਾਲੀ ਨੇ ਆਉਣਾ, ਉਹ ਤਾਂ ਬਿਮਾਰ ਪਿਆ, ਤੁਸੀਂ ਏਦਾਂ ਕਰੋ ਵੀ ਮੈਨੂੰ ਏਡਾ ਵੱਡਾ ਇਲਾਕਾ ਤੁਹਾਡੇ ਕੋਲ, ਸਾਰਾ ਜੇਲਮ ਦਾ ਇਲਾਕਾ, ਰੋਹਤਾਸ ਦਾ ਇਲਾਕਾ, ਗੁਜਰਾਤ ਦਾ ਇਲਾਕਾ, ਗੁਜਰਾਂਵਾਲ ਦਾ ਇਲਾਕਾ ਸਭ ਤੁਹਾਡੇ ਕੋਲ ਹੈ, ਉਹਦੇ ਵਿੱਚੋਂ ਕਿਸੇ ਇੱਕ ਜ਼ਿਲ੍ਹੇ ਦਾ ਮੈਨੂੰ ਨਵਾਬ ਬਣਾ ਦਿਓ, ਤੇ ਵੈਦੋ ਮੈਂ ਨਵਾਬ ਬਣਾਂਗਾ, ਉੱਥੇ ਪੈਸਾ ਇਕੱਠਾ ਕਰਕੇ ਕੁਝ ਦਿਨਾਂ ਵਿੱਚ ਕਰੋੜ ਰੁਪਇਆ ਮੈਂ ਤੁਹਾਨੂੰ ਹਾਜ਼ਰ ਕਰ ਦਿਆਂਗਾ। ਏਦਾਂ ਤਾਂ ਹੋ ਸਕਦਾ, ਪਰ ਏਦਾਂ ਨਾਲ ਤੁਸੀਂ ਬੰਨ ਵੀ ਛੱਡੋ, ਨਾਲੇ ਕਰੋੜ ਰੁਪਇਆ ਵੀ ਮੰਗੋ। ਮਹਾਰਾਜ ਇੱਥੋਂ ਤਾਂ ਮੈਂ ਤੁਹਾਡੇ ਕੋਲੋਂ ਮੰਗ ਕੇ ਖਾ ਰਿਹਾ, ਕਰੋੜ ਰੁਪਇਆ ਮੈਂ ਕਿੱਥੇ ਹਾਜ਼ਰ ਕਰਾਂਗਾ।
ਮੇਰੇ ਮਗਰ ਸਭ ਫੌਜ ਲਗਵਾਏ,
ਤੁਹਾਡੀ ਜਿੰਨੀ ਫੌਜ ਹੈ ਮੈਨੂੰ ਦੇ ਦਿਓ, ਤੇ ਮੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਲਾ ਦਿਓ, ਤੇ ਮੈਂ ਇਹ ਸਮਝਾਂਗਾ ਕਿ ਮੈਨੂੰ ਚੜ੍ਹਤ ਸਿੰਘ ਨੇ ਸੂਬੇਦਾਰੀ ਦਿੱਤੀ ਹੈ।
ਅਹਿਮਦ ਸ਼ਾਹ ਸਭ ਤੋਂ ਬਾਦਸ਼ਾਹ ਮੈਨੂੰ ਆਪਣੋ ਸੂਬਾ ਬਣਾ।
ਅਬਦਾਲੀ ਦੇ ਸਮਾਨ, ਅਹਿਮਦ ਸ਼ਾਹ ਦੇ ਸਮਾਨ ਤੂੰ ਬਾਦਸ਼ਾਹ ਬਣ, ਜਿਵੇਂ ਅਬਦਾਲੀ ਸੂਬੇਦਾਰੀਆਂ ਦਿੰਦਾ ਏਦਾਂ ਤੂੰ ਸੂਬੇਦਾਰੀਆਂ ਦੇ, ਉਹਦੇ ਸਮਾਨ ਹੋ ਕੇ ਉਹਦੇ ਵਰਗਾ ਬਣ ਕੇ ਮੈਨੂੰ ਸੂਬੇਦਾਰ ਬਣਾ ਦੇ।
ਸਿੰਘ ਜੀ ਕਹਿਓ ਹਮ ਗੋਸ਼ਾ ਕੀਓ, ਚਾਹੇ ਤੁਮੈਂ ਅਸੀਂ ਕੈਦ ਰੱਖੀਓ।
ਸਿੰਘ ਜੀ ਕਹਿਣ ਲੱਗੇ ਅਸੀਂ ਕਿਉਂ ਅਹਿਮਦ ਸ਼ਾਹ ਵਰਗੇ ਬਣੀਏ, ਸਾਨੂੰ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬੜਾ ਵੱਡਾ ਬਾਦਸ਼ਾਹ ਬਣਾਇਆ, ਪਾਤਸ਼ਾਹ ਬਣਾਇਆ, ਅਸੀਂ ਤਾਂ ਤੈਨੂੰ ਕੈਦ ਰੱਖ ਕੇ ਰੱਖਣਾ, ਜਦੋਂ ਤੱਕ ਜਿਉਂਦਾ ਰਹੇਗਾ ਸਾਡੀ ਕੈਦ ਚ ਰਹੇਗਾ, ਤੈਨੂੰ ਕੈਦ ਵਿੱਚ ਹੀ ਰੱਖਾਂਗੇ।
ਇਤ ਕਰ ਹੋ ਜਗ ਮੈਂ ਵਾਚਾ,
ਤੈਨੂੰ ਅਸੀਂ ਕੈਦ ਚ ਰੱਖਾਂਗੇ ਨਾ, ਤੇ ਸਾਰੇ ਜਗਤ ਵਿੱਚ, ਸਾਰੇ ਹਿੰਦੁਸਤਾਨ ਵਿੱਚ, ਕਾਬਲ ਕੰਧਾਰ ਤੱਕ ਇਹ ਗੱਲਾਂ ਚੱਲਣਗੀਆਂ ਲੋਕਾਂ ਵਿੱਚ, ਜਿੱਥੇ ਸੱਥਾਂ ਚ ਬੈਠਿਆ ਕਰਨਗੇ ਨਾ ਲੋਕ, ਤੇ ਆਹ ਗੱਲ ਕਰਿਆ ਕਰਨਗੇ।
ਚੜ੍ਹਤ ਸਿੰਘ ਫੜ ਰੱਖਿਓ ਸ਼ਾਹ ਕੋ ਚਾਚਾ,
ਸੱਥਾਂ ਵਿੱਚ, ਪੜਿਆਂ ਵਿੱਚ, ਪੰਚਾਇਤਾਂ ਵਿੱਚ, ਹਰ ਥਾਂ ਤੇ ਚੱਲਿਆ ਕਰੇਗੀ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਅਹਿਮਦ ਸ਼ਾਹ ਅਬਦਾਲੀ ਦਾ ਚਾਚਾ ਫੜ ਕੇ ਰੱਖਿਆ ਹੋਇਆ। ਅਬਦਾਲੀ ਦੇ ਚਾਚੇ ਨੂੰ ਕੈਦ ਕਰਕੇ ਰੱਖਿਆ ਹੋਇਆ ਆਹ ਚਰਚਾ ਚੱਲੇਗੀ ਸਾਰੇ ਜਗਤ ਵਿੱਚ
ਸਰ ਬੁਲੰਦ ਤਬ ਅੱਗਿਓਂ ਸੁਣਾਈ
ਚਰਤ ਸਿੰਘ ਨੇ ਆਹ ਗੱਲ ਕਹੀ ਤੇ ਅੱਗੋਂ ਸਰ ਬੁਲੰਦ ਖਾਂ ਬੋਲਿਆ
ਇਸ ਤੇ ਭਲੀ ਇੱਕ ਹੋਰ ਗੱਲ ਆਏ
ਲੱਗਾ ਸਰਦਾਰ ਬਹਾਦਰ ਇਹਦੇ ਨਾਲੋਂ ਇੱਕ ਹੋਰ ਚੰਗੀ ਗੱਲ ਮੈਂ ਤੁਹਾਨੂੰ ਕਹਿਣਾ ਇਹਦੇ ਨਾਲੋਂ ਵੀ ਇੱਕ ਚੰਗੀ ਗੱਲ ਜਗਤ ਵਿੱਚ ਚੱਲ ਸਕਦੀ ਹੈ
ਸ਼ਾ ਚਾਚਾ ਫਲ ਕੇ ਛੱਡ ਦਿਓ ਸ਼ਾ ਸਿਰ ਸ਼ਾ ਸੋ ਕਹਿਓ
ਇੱਕ ਹੋਰ ਚੰਗੀ ਗੱਲ ਹੋ ਸਕਦੀ ਇਹਦੇ ਨਾਲੋਂ ਵੀ ਵਧੀਆ ਕਿ ਲੋਕ ਆਖਣਗੇ ਕਿ ਅਬਦਾਲੀ ਦੇ ਚਾਚੇ ਨੂੰ ਚੜ੍ਹਤ ਸਿੰਘ ਨੇ ਪਹਿਲਾਂ ਫੜਿਆ ਆਪਣੇ ਕੋਲ ਰੱਖਿਆ ਕਈ ਦਿਨ ਤੇ ਫਿਰ ਉਹਨੂੰ ਛੱਡ ਦਿੱਤਾ ਇਹ ਗੱਲ ਜਦੋਂ ਚੱਲੇਗੀ ਤੇ ਲੋਕ ਆਖਣਗੇ ਚੜ੍ਹਤ ਸਿੰਘ ਤਾਂ ਸ਼ਾਹਾਂ ਦਾ ਸ਼ਾਹ ਹੈ ਕਿ ਜਿਹਨੇ ਅਬਦਾਲੀ ਦੇ ਚਾਚੇ ਨੂੰ ਵੀ ਫੜ ਕੇ ਜਿਉਂਦਾ ਛੱਡ ਦਿੱਤਾ
ਦੋਹੇਰਾ ਚੜ੍ਹਤ ਸਿੰਘ ਸੁਨ ਚਿਤ ਮੈਂ ਬਸੇ ਦੀਨੋ ਉਸੇ ਤੁਰਾਏ
ਇਹ ਸੁਣ ਕੇ ਚੜ੍ਹਤ ਸਿੰਘ ਕਹਿੰਦਾ ਵੀ ਆਹ ਵੀ ਗੱਲ ਠੀਕ ਹੈ ਜਿਹੜੀ ਤੂੰ ਕਹਿੰਦਾ ਇਹ ਤਾਂ ਹੋਰ ਵਧੀਆ ਗੱਲ ਹੈ ਕਹਿੰਦੇ ਚੰਗਾ ਫਿਰ ਜਾ ਤੈਨੂੰ ਛੱਡਿਆ ਉਹਨੂੰ ਤੋੜ ਦਿੱਤਾ
ਖਰਚ ਦਿਓ ਉਸ ਰਾਏ ਕੋ ਦੀਨੋ ਅਤਕਟ ਪਾਏ
ਰਸਤੇ ਦਾ ਖਰਚਾ ਵੀ ਦੇ ਦਿੱਤਾ ਵੀ ਤੂੰ ਦੂਰ ਜਾਣਾ ਕਾਬਲ ਤਾਂ ਹੀ ਉਹਨੂੰ ਮਾਇਆ ਵੀ ਦੇ ਦਿੱਤੀ ਚੜ੍ਹਤ ਸਿੰਘ ਨੇ ਵੇਖੋ ਏਦਾਂ ਦਾ ਉਦਾਰ ਹਿਰਦਾ ਹੁੰਦਾ ਸਿੰਘਾਂ ਦਾ ਉਦਾਰਤਾ ਵੀ ਹੈ ਤੇ ਕੁਝ ਰੁਪਈਏ ਵੀ ਦੇ ਦਿੱਤੇ ਇਹਨੂੰ ਤੇ ਅਟਕ ਦਰਿਆ ਪਾਰ ਕਰਾ ਕੇ ਇਹਨੂੰ ਛੱਡ ਕੇ ਆਏ
ਜੈਸੇ ਸੁਣੀ ਤੈਸੇ ਲਿਖੀ ਰਤਨ ਸਿੰਘ ਯੈ
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਮੈਂ ਜਿਵੇਂ ਕਥਾ ਸੁਣੀ ਹੈ ਉਸੇ ਤਰ੍ਹਾਂ ਲਿਖੀ ਹੈ
ਲੋਕਨ ਤੇ ਮੈਂ ਜਿਮ ਸੁਣੀ ਤੇ ਮੈਂ ਕਰੀ ਬਕਿਆ
ਮੈਂ ਆਪਣੇ ਪੁਰਾਣੇ ਬਜ਼ੁਰਗਾਂ ਲੋਕਾਂ ਕੋਲੋਂ ਜਿਹੜੀ ਇਹ ਗੱਲ ਸੁਣੀ ਹੈ ਜਿਸ ਤਰ੍ਹਾਂ ਸੁਣੀ ਹੈ ਉਸੇ ਤਰ੍ਹਾਂ ਲਿਖੀ ਹੈ
ਦੋਏਰਾ ਯਹ ਬਾਤ ਗਿਲਜਨ ਸੁਣੀ ਉਨ ਭੇਜੇ ਤੁਮਨ ਚਾਰ
ਗੱਲ ਜਦੋਂ ਗਿਲਜਿਆਂ ਨੇ ਸੁਣੀ ਨਾ ਉਧਰ ਅਬਦਾਲੀ ਦੇ ਨਾਲਦਿਆਂ ਨੇ ਕਿ ਸਰ ਬੁਲੰਦ ਖਾਂ ਨੂੰ ਏਦਾਂ ਫੜ ਕੇ ਛੱਡ ਦਿੱਤਾ ਉਹਨੇ ਫੇਰ ਚਾਰ ਜਥੇ ਭੇਜੇ ਤੁਮਨ ਕਹਿੰਦੇ ਨੇ ਜਥਿਆਂ ਨੂੰ ਚਾਰ ਜਥੇ ਫਿਰ ਦੁਬਾਰਾ ਭੇਜੇ ਕਾਬਲ ਤੋਂ
ਭਈ ਅਵਾਈ ਸ਼ਾ ਕੀ ਭਈ ਸਿੰਘ ਵੀ ਕਥਾ ਸਾ
ਹੁਣ ਰੌਲਾ ਪੈ ਗਿਆ ਇਧਰ ਹਿੰਦੁਸਤਾਨ ਵਿੱਚ ਕਿ ਅਬਦਾਲੀ ਆ ਗਿਆ ਆਏ ਤਾਂ ਉਹਦੇ ਚਾਰ ਜਥੇ ਸੀ ਪਰ ਰੌਲਾ ਪੈ ਗਿਆ ਕਿ ਅਹਿਮਦ ਸ਼ਾਹ ਆਪ ਆ ਰਿਹਾ ਅਬਦਾਲੀ ਆਪ ਆ ਰਿਹਾ ਇਹ ਸੁਣ ਕੇ ਸਿੰਘ ਵੀ ਇਕੱਠੇ ਹੋ ਗਏ ਪਹਿਲਾਂ ਸਿੰਘ ਖਿਲਰੇ ਹੋਏ ਸੀ ਇਲਾਕਿਆਂ ਵਿੱਚ ਇਹ ਸੁਣ ਕੇ ਸਿੰਘ ਵੀ ਇਕੱਠੇ ਹੋ ਗਏ
ਚੋਪੇ ਪਠਾਨ ਤੁਮਨ ਖਿੰਡ ਬਏ ਚੋਂ ਓਰ
ਪਠਾਣਾ ਦੇ ਜਿਹੜੇ ਜਥੇ ਆਏ ਸਨ ਚਾਰ ਇਹ ਖਿੰਡ ਕੇ ਚਾਰੇ ਪਾਸੇ ਬੈਠ ਗਏ
ਸਰਹੰਦ ਮੁਲਤਾਨ ਸਿਆਲਕੋਟ ਲਾਹੌਰ
ਚਾਰ ਜ਼ਿਲ੍ਹਿਆਂ ਚ ਬੈਠੇ ਚਾਰ ਜਥੇ ਇੱਕ ਜਥਾ ਆ ਕੇ ਇਹਨਾਂ ਦਾ ਸਰਹੰਦ ਬਹਿ ਗਿਆ ਦੂਜਾ ਪਹਿਲਾਂ ਮੁਲਤਾਨ ਫਿਰ ਸਿਆਲਕੋਟ ਤੇ ਚੌਥਾ ਲਾਹੌਰ ਆ ਬੈਠਾ
ਸਿੰਘ ਭਏ ਇੱਕ ਵੱਲ ਹੋਏ ਤੁਰੇ ਫਿਰ ਸਰਹੰਦ ਤੇ ਉੱਪਰ ਘੁਰੇ
ਸਿੰਘ ਜਿਹੜੇ ਸਨ ਉਹ ਸਿਆਲਕੋਟ ਚ ਪਹਿਲਾਂ ਸਿੰਘਾਂ ਦਾ ਕਬਜ਼ਾ ਹੋ ਗਿਆ ਸਿੰਘ ਉੱਥੋਂ ਨਿਕਲ ਆਏ ਤੋ ਇਸ ਪ੍ਰਕਾਰ ਨਾਲ ਉੱਥੋਂ ਸਾਰੇ ਸਿੰਘ ਨਿਕਲ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਤੇ ਸਿੰਘਾਂ ਨੇ ਆਖਿਆ ਖਾਲਸਾ ਜੀ ਚਲੋ ਸਰਹੰਦ ਮਾਰੀਏ ਸਰਹੰਦ ਤੇ ਗੁੱਸਾ ਕੱਢੀਏ ਆਪਣਾ ਸਰਹੰਦ ਨੂੰ ਤਾਂ ਸਿੰਘ ਰੋਸ ਨਾਲ ਵੇਖਦੇ ਸੀ ਵੀ ਇਹਦੀਆਂ ਇੱਟਾਂ ਤੱਕ ਨਹੀਂ ਰਹਿਣ ਦੇਣੀਆਂ ਸਰਹੰਦ ਉਜਾੜ ਕੇ ਰੱਖ ਦੇਣਾ ਇੱਥੇ ਬੜਾ ਵੱਡਾ ਪਾਪ ਹੋਇਆ ਸਾਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਤੇ ਇਸ ਪ੍ਰਕਾਰ ਸਿੰਘ ਘੂਰਨ ਵਾਸਤੇ ਸਰਹੰਦ ਨੂੰ ਚੱਲ ਪਏ
ਉਸਕੀ ਸਿਲ ਮੇਰੇ ਦੂਰ ਤੇ ਕਰੇ
ਇਸ ਪ੍ਰਕਾਰ ਸੂਹ ਕਢਵਾ ਲਈ ਸਰਹੰਦ ਦੀ ਕਿ ਉੱਥੇ ਕੀ ਹੈ
ਸੁਣੀ ਸਿੰਘ ਨਾਬ ਖਾਲੀ ਪਰੇ
ਕੰਨੀ ਖਬਰ ਪਈ ਕਿ ਸਰਹੰਦ ਤਾਂ ਤਕਰੀਬਨ ਖਾਲੀ ਪਿਆ ਇਸ ਵੇਲੇ
ਸੂਬੋ ਚੜਿਆ ਕਰਨ ਉਗਰਾਏ
ਸਰਹੰਦ ਦਾ ਸੂਬੇਦਾਰ ਹੈ ਜੈਨ ਖਾਂ ਉਹ ਉਗਰਾਹੀ ਕਰਨ ਵਾਸਤੇ ਚੜਿਆ ਹੋਇਆ ਸਰਹੰਦ ਚੋਂ ਬਾਹਰ ਨਿਕਲਿਆ ਹੋਇਆ
ਇਹੀ ਬਾਤ ਸਿੰਘਨ ਪੈ ਆਏ
ਖਬਰ ਸਿੰਘਾਂ ਨੂੰ ਮਿਲ ਗਈ ਕਿ ਸਰਹੰਦ ਖਾਲੀ ਹੈ ਇਸ ਵੇਲੇ ਤੇ ਉਹਦੀ ਜਿਹੜੀ ਫੌਜ ਤੇ ਜੈਨ ਖਾਂ ਹੈ ਉਹ ਸਰਹੰਦ ਚੋਂ ਬਾਹਰ ਉਗਰਾਹੀ ਕਰਨ ਗਿਆ ਹੋਇਆ
ਸੋ ਸੁਣ ਸਿੰਘ ਦੂਰ ਤੇ ਦੌੜੇ ਉੱਤੇ ਅਲਕਾਰੇ ਉਸ ਵੀ ਥੋੜੇ
ਸੁਣ ਕੇ ਸਿੰਘ ਦੂਰੋਂ ਛੂਟ ਕਰਕੇ ਬੜੀ ਛੇਤੀ ਨਾਲ ਚੱਲ ਪਏ ਸਰਹੰਦ ਵੱਲ ਤੇ ਇੱਧਰ ਸਰਹੰਦ ਦੇ ਜੈਨ ਖਾਂ ਦੇ ਵੀ ਤਾਂ ਜਸੂਸ ਫਿਰਦੇ ਸੀ ਉਹ ਵੀ ਫਿਰਦੇ ਸੀ ਉਹਨਾਂ ਨੇ ਵੀ ਪਤਾ ਲਾ ਲਿਆ ਕਿ ਸਿੰਘ ਆ ਰਹੇ ਹਨ
ਜਾਏ ਅਲ ਕਰਨ ਉਸ ਕਹੀ ਗੱਲ
ਸਾਰੇ ਗਏ ਜੈਨ ਖਾਂ ਕੋਲ ਕਹਿੰਦੇ ਜੈਨ ਖਾਂ ਤੂੰ ਗਰਾਈ ਕਰਦਾ ਫਿਰਨਾ ਉਧਰ ਸਿੰਘਾਂ ਨੇ ਹਮਲੇ ਦੀ ਤਿਆਰੀ ਕਰ ਲਈ ਹੈ ਉਹ ਸਰਹੰਦ ਤੇ ਆਉਣ ਲੱਗੇ ਹਨ
ਤੈਨੂੰ ਵੀ ਮੁੜਿਓ ਸਰਹੰਦ ਵੱਲ
ਜੈਨੇ ਨੇ ਵਿੱਚੇ ਉਗਰਾਹੀ ਛੱਡੀ ਛੇਤੀ ਨਾਲ ਵਾਪਸ ਮੁੜਿਆ ਸਰਹੰਦ ਵੱਲ ਆ ਗਿਆ
ਤੂੰ ਮਿਲ ਖਾਲਸੋ ਗੁਰਮਤਾ ਸਾਜਾ ਪਹਿਲੇ ਕਰੈ ਜ਼ੈਨ ਕੋ ਕਾਜਾ
ਉਧਰੋਂ ਜੈਨਾ ਜਦੋਂ ਵਾਪਸ ਮੁੜਿਆ ਹਲੇ ਸਰਹੰਦ ਨਹੀਂ ਸੀ ਪਹੁੰਚਿਆ ਰਸਤੇ ਵਿੱਚ ਹੀ ਸੀ ਤੇ ਇੱਧਰ ਸਿੰਘਾਂ ਨੇ ਗੁਰਮਤਾ ਕੀਤਾ ਖਾਲਸੇ ਨੇ ਗੁਰਮਤਾ ਸਾਜਿਆ ਕਹਿੰਦੇ ਖਾਲਸਾ ਜੀ ਪਹਿਲਾਂ ਜੈਨਾ ਹੀ ਮਾਰ ਲਈਏ ਸਰਹੰਦ ਤਾਂ ਬਾਅਦ ਚ ਮਾਰਾਂਗੇ ਜੈਨਾ ਵਾਪਸ ਆਉਣ ਲੱਗਾ ਸਰਹੰਦ ਚ ਕਿਲੇ ਚ ਵੜ ਗਿਆ ਫਿਰ ਔਖਾ ਹੋਵੇਗਾ ਮਾਰਨਾ ਹੁਣ ਤਾਂ ਬਾਹਰ ਹੈ ਮੈਦਾਨ ਦੇ ਵਿੱਚ ਤੈਨੂੰ ਬਾਹਰ ਪਹਿਲਾਂ ਮਾਰ ਲਈਏ
ਅਬ ਹੱਥ ਆਇਓ ਸੂਰ ਮੈਦਾਨੇ
ਆਏ ਸੂਰ ਜਿਹੜਾ ਜੰਗਲ ਦਾ ਸੂਰ ਮੈਦਾਨ ਦੇ ਵਿੱਚ ਕਾਬੂ ਆ ਗਿਆ ਬਾਹਰ ਮੈਦਾਨ ਦੇ ਵਿੱਚ ਹੱਥ ਆ ਲੱਗਾ
ਹੱਥ ਕੱਥ ਵੱਲ ਬਹਿ ਔਖੇ ਥਾਨੇ
ਸੂਰ ਮੈਦਾਨ ਚ ਆ ਜੇ ਮਾਰਨਾ ਸੌਖਾ ਹੁੰਦਾ ਜੇ ਕਿਤੇ ਝਾੜ ਖੜ ਚ ਵੜ ਜੇ ਔਖਾ ਹੋ ਜਾਂਦਾ ਤੇ ਜੇ ਕਿਲੇ ਦੇ ਵਿੱਚ ਜਾ ਵੜਿਆ ਸ਼ਹਿਰ ਦੇ ਵਿੱਚ ਜਾ ਵੜਿਆ ਫਿਰ ਔਖਾ ਹੋਵੇਗਾ ਇਹਨੂੰ ਮਾਰਨਾ ਹੁਣ ਬਾਹਰ ਆਇਆ ਹੋਇਆ ਤੈਨੂੰ ਮਾਰ ਮੁਕਾਈਏ
ਦੋਹੇਰਾ ਸੋ ਬਾਤ ਪੰਥੈ ਕਰੀ ਲੰਗ ਉਤਰੇ ਸਰਹੰਦ ਪਾਹੀ
ਗੱਲ ਸਾਰੇ ਪੰਥ ਨੇ ਪ੍ਰਵਾਨ ਕਰ ਲਈ ਤੇ ਲੰਘ ਕੇ ਆਏ ਸਤਲੁਜ ਦਰਿਆ ਟੱਪ ਕੇ ਸਰਹੰਦ ਦੇ ਕੋਲ ਆ ਪਹੁੰਚੇ
ਅੱਗਾ ਰੋਕ ਸੋ ਸਬੈ ਕਰਕੇ ਖੂਬ ਵਿਚਾਰ
ਜੈਨਾ ਦੌੜਿਆ ਆਉਂਦਾ ਸੀ ਸਰਹੰਦ ਵੜਨ ਵਾਸਤੇ ਸਿੰਘ ਸਰਹੰਦ ਦੇ ਬਾਹਰ ਬੂਹਿਆਂ ਦੇ ਕੋਲ ਮੋਰਚੇ ਲਾ ਕੇ ਬਹਿ ਗਏ ਤਿਆਰੀ ਕਰਕੇ ਬਹਿ ਗਏ ਸਰਹੰਦ ਦੇ ਵਿੱਚ ਸਰਹੰਦ ਤੋਂ ਬਾਹਰ ਆ ਕੇ ਜਿੱਧਰੋਂ ਜੈਨੇ ਨੇ ਆਉਣਾ ਸੀ ਇਹਦਾ ਅੱਗਾ ਰੋਕ ਕੇ ਬੈਠ ਗਏ
ਜੈਨੇ ਕੋ ਵੀ ਖਬਰ ਸੋ ਪਏ ਰੋਕਿਓ ਮੂਰੋ
ਜੈਨੇ ਨੂੰ ਵੀ ਉਧਰ ਖਬਰ ਹੋ ਗਈ ਕਿ ਸਿੰਘਾਂ ਨੇ ਮੇਰਾ ਅੱਗਾ ਰਸਤਾ ਰੋਕ ਲਿਆ ਜਿਹੜੇ ਮੇਰੇ ਮੁਦਈ ਤੋਂ ਭਾਵ ਦਾਅਵੇਦਾਰ ਨੇ ਜਿਹੜੇ ਮੇਰੇ ਕੋਲ ਰਾਜ ਖੋਣਾ ਚਾਹੁੰਦੇ ਨੇ ਮੇਰੇ ਰਾਜ ਦਾ ਦਾਅਵਾ ਕਰਨ ਵਾਲੇ ਨੇ ਉਹ ਅੱਗੇ ਖਲੋਤੇ ਹਨ
ਸੋਚ ਕਰੈ ਉਹ ਮਨ ਪਛਤਾਵੈ
ਕਈ ਸੋਚਾਂ ਸੋਚਦਾ ਜੈਨ ਖਾਂ ਵੀ ਤਾਂ ਬੜੀ ਔਖੀ ਵਿਧੀ ਬਣ ਗਈ ਪਛਤਾਵਦਾ ਆਪਣੇ ਮਨ ਵਿੱਚ
ਨਿਕਲਿਓ ਸ਼ਹਿਰ ਵਕਤ ਨਾ ਪਾਵੈ
ਕਹਿੰਦਾ ਪਤਾ ਨੀ ਕਿਹੜਾ ਮਾੜਾ ਭੈੜਾ ਵਕਤ ਸੀ ਜਦੋਂ ਮੈਂ ਸ਼ਹਿਰੋਂ ਨਿਕਲ ਕੇ ਗਿਆ ਉਗਰਾਹੀ ਨੂੰ ਕਾਹਨੂੰ ਜਾਣਾ ਸੀ ਬੰਦੇ ਭੇਜ ਦਿੰਦਾ ਆਪਣੇ ਉਗਰਾਹੀ ਆਪੇ ਕਰਕੇ ਲੈ ਆਉਂਦੇ ਪਤਾ ਨੀ ਕਿਹੜੀ ਬੁਰੀ ਸਾਇਤ ਸੀ ਜਦੋਂ ਮੈਂ ਨਿਕਲ ਕੇ ਗਿਆ
ਭਾਜ ਵੜਨ ਕੋ ਨਾਈ ਥਾਂ
ਨੀ ਲੱਭਦੀ ਕਿਤੇ ਭੱਜ ਕੇ ਜਾਣ ਨੂੰ
ਆਣ ਬਣਿਓ ਅਬ ਮਰਨਾ ਕਾ
ਹੁਣ ਤਾਂ ਮਰਨ ਦਾ ਹੀ ਕੰਮ ਆਣ ਬਣਿਆ ਹੁਣ ਤਾਂ ਮਰਨਾ ਹੀ ਪਵੇਗਾ
ਕਰ ਤੜੀੜ ਵੱਲ ਸ਼ਹਿਰ ਆਇਓ ਸਿੰਘਨ ਡੇਰੋ ਤੋਂ ਦੋਏ ਥਾਂ ਪਾਇਓ
ਤੜੀੜ ਕੀਤੀ ਹਮਲਾ ਕਰਕੇ ਸ਼ਹਿਰ ਵੱਲ ਆਇਆ ਤੇ ਸਿੰਘਾਂ ਨੇ ਦੋ ਥਾਵਾਂ ਤੇ ਡੇਰਾ ਕੀਤਾ ਹੋਇਆ ਸੀ
ਬੁੱਢੇ ਦਲ ਕੀਓ ਭਾਗਣਪੁਰਾ
ਹੈ ਸਰਹੰਦ ਦੇ ਨੇੜੇ ਇੱਕ ਪਿੰਡ ਹੈ ਬੁੱਢੇ ਦਲ ਨੇ ਉੱਥੇ ਡੇਰਾ ਕੀਤਾ ਹੋਇਆ ਸੀ
ਸਿੰਘਨ ਡੇਰੇ ਤੋਂ ਪੰਜੇ ਵਾਲ ਥੋਕਿਓ ਤਰਨੈ ਬਸੇਰਾ
ਬੁੱਢੇ ਦਲ ਦਾ ਡੇਰਾ ਜਿਹੜਾ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਡੇਰਾ ਸੀ ਭਾਗਣਪੁਰੇ ਕੀਤਾ ਹੋਇਆ ਤੇ ਜਿਹੜਾ ਤਰਨਾ ਦਲ ਸੀ ਉਹਨਾਂ ਦਾ ਡੇਰਾ ਸੀ ਪੰਜੈਵਲ ਨਗਰ ਹੈ ਉੱਥੇ ਤਰਨੇ ਦਲ ਦਾ ਡੇਰਾ ਸੀ
ਨਨਹੇੜੇ ਉਸ ਡੇਰਾ ਪਾਇਓ
ਜਿਹੜੇ ਪੰਜੈਵਲ ਦਾ ਮਤਲਬ ਜਿਹੜੇ ਪੰਜ ਤਰਨਾ ਦਲ ਸੀ ਨਾ ਅੰਬਾਲੇ ਦੇ ਲਾਗੇ ਨਨਹੇੜੇ ਦਾ ਪਿੰਡ ਹੈ ਇੱਕ ਨਨਹੇੜਾ ਉੱਥੇ ਉਹਨਾਂ ਨੇ ਡੇਰਾ ਕੀਤਾ ਹੋਇਆ ਸੀ
ਕਿਰਿਓ ਸੱਸਾ ਜਿਮ ਚਾਰ ਦਬਾਇਓ
ਔਰ ਕਹਿੰਦੇ ਹੁਣ ਜੈਨਾ ਜਿਹੜਾ ਸੀ ਵਿੱਚ ਘਿਰ ਗਿਆ ਦੋ ਪਾਸੇ ਸਿੰਘਾਂ ਦਾ ਡੇਰਾ ਸੀ ਤੇ ਜੈਨਾ ਘਿਰ ਗਿਆ ਹੁਣ ਸਹੇ ਦੇ ਸਮਾਨ ਝਾੜ ਦੇ ਵਿੱਚ ਦੱਬਿਆ ਹੋਇਆ
ਰਾਤ ਰਹੇ ਸਿੰਘ ਚੜੇ ਤਿਆਰ
ਸਿੰਘ ਰਾਤ ਨੂੰ ਵੀ ਘੋੜਿਆਂ ਤੇ ਸਵਾਰ ਰਹੇ ਤਿਆਰ ਬਰ ਤਿਆਰ ਰਹੇ
ਮਤ ਕਰ ਰਾਤ ਵੜੇ ਨਿਰਕਾ
ਮਤਾ ਕਿਤੇ ਜੈਨਾ ਫੌਜ ਦੇ ਸਮੇਤ ਰਾਤ ਨੂੰ ਅੰਦਰ ਨਾ ਜਾ ਵੜੇ
ਹੁਣ ਵੀ ਰਾਤ ਸੁਖੜੀ ਗੁਜਾਰੇ
ਤੁਰਕਾਂ ਨੇ ਵੀ ਰਾਤ ਖਲੋਤਿਆਂ ਹੀ ਬਤੀਤ ਕੀਤੀ
ਕਿਚਕ ਤੜਕੇ ਉਨ ਕਰੀ ਸਵਾਰੇ
ਥੋੜਾ ਜਾ ਤੜਕਾ ਜਾ ਹੋਇਆ ਸਵੇਰ ਦਾ ਟਾਈਮ ਉਹਨਾਂ ਨੇ ਤਿਆਰੀ ਕੀਤੀ ਸਵਾਰੀ ਕੀਤੀ
ਦੋਹੇਰਾ ਤੋਪ ਜੰਬੂਰੇ ਰੈਕਲੇ ਸਾਥੇ ਕੀਓ ਬਈਰ
ਆਪਣੇ ਤੋਪ ਜੰਬੂਰੇ ਤੇ ਰਹਿਕਲੇ ਜਿਹੜੇ ਸਨ ਨਾਲ ਟੋਰ ਲਏ
ਇਨ ਪੈ ਅਟ ਕੇ ਖਾਲਸੇ ਇਮ ਚਿਤ ਠੱਟੀ ਤਤਬੀਰ
ਨੇ ਆਪਣੀ ਇਹ ਤਤਬੀਰ ਠੱਟੀ ਕੇ ਨਾ ਤੋਪਾਂ ਤੇ ਗੋਲਿਆਂ ਦੇ ਨਾਲ ਮੈਂ ਸਿੰਘਾਂ ਨੂੰ ਰੋਕ ਛੱਡਾਂਗਾ ਇੱਕ ਪਾਸਿਓਂ ਤੇ ਦੂਜੇ ਪਾਸਿਓਂ ਪਿੰਡ ਚ ਜਾ ਵੜਾਂਗਾ ਸ਼ਹਿਰ ਦੇ ਵਿਚ ਜਾ ਵੜਾਂਗਾ
ਜੋ ਪਏ ਚੁੱਪ ਕੀਨੇ ਹੁਣ ਕਰੀ ਸਵਾਰੇ
ਜੈਨ ਖਾਂ ਨੇ ਤਾਂ ਆਪਣੇ ਵੱਲੋਂ ਚੁੱਪ ਚਪੀਤੇ ਸਵਾਰੀ ਕੀਤੀ ਵੀ ਪਤਾ ਨਾ ਲੱਗੇ ਕਿ ਮੈਂ ਚੜ ਕੇ ਆ ਰਿਹਾ
ਧੌਂਸ ਨਗਾਰੇ ਰੱਖੇ ਪਿਛਾਰੇ
ਧੌਂਸੇ ਨਗਾਰੇ ਵੀ ਪਿੱਛੇ ਰੱਖੇ ਹਨ
ਉਹਨੇ ਸਾਥੋ ਕਹੋ ਬਜਵਾਏ
ਨਗਾਰਚੀਆਂ ਨੂੰ ਨੇ ਕਹਿ ਦਿੱਤਾ ਵੀ ਨਗਾਰੇ ਤੇ ਕਿਸੇ ਨੇ ਭੁੱਲ ਕੇ ਵੀ ਚੋਬ ਨੀ ਮਾਰਨੀ
ਸੁਨੇ ਸਿੰਘ ਜਿਵ ਉਸ ਵੱਲ ਜਾਏ
ਕਹਿੰਦਾ ਨਗਾਰੇ ਇੱਕ ਦੂਰ ਜਾ ਕੇ ਪਾਸੇ ਕਰਕੇ ਵਜਾਣੇ ਨੇ ਤਾਂ ਜੋ ਸਿੰਘਾਂ ਨੂੰ ਲੱਗੇ ਕਿ ਉਸ ਪਾਸੇ ਨਗਾਰੇ ਵੱਜਦੇ ਨੇ ਫੌਜ ਉਧਰ ਹੋਵੇਗੀ
ਉਤੋਂ ਦਲ ਸੋ ਮਜਹਿਲ
ਜਿਹੜਾ ਮਜਹਿਲਾਂ ਦਾ ਸਿੰਘਾਂ ਦਾ ਬੁੱਢਾ ਦਲ ਸੀ
ਜਾਏ ਲੜਿਓ ਵੈ ਡੇਰੇ ਉਤਾਰ
ਉਹਨਾਂ ਨੂੰ ਪਤਾ ਲੱਗ ਗਿਆ ਜੈਨੇ ਦੀ ਇਸ ਵਿਧੀ ਦਾ ਕਿ ਉਹ ਇਸ ਤਰ੍ਹਾਂ ਚੁੱਪ ਚਪੀਤੇ ਵੜਨਾ ਚਾਹੁੰਦਾ ਅੰਦਰ ਸਿੰਘ ਵੀ ਤਿਆਰ ਬੈਠੇ ਸੀ ਉਹਨਾਂ ਜਾ ਹੱਲਾ ਬੋਲਿਆ
ਦਲ ਬੁੱਢੇ ਕੀ ਸੁਣੋ ਸੁਭਾ
ਬੁੱਢੇ ਦਲ ਦੀ ਗੱਲ ਸੁਣੋ ਖਾਲਸਾ ਜੀ
ਰੱਖ ਮੂੰਹ ਰੱਖੇ ਤੇ ਜੋਸਰਾ
ਬੁੱਢੇ ਦਲ ਵਾਲੇ ਸਿੰਘਾਂ ਨੇ ਆਪਣੇ ਮੂੰਹ ਰੱਖੇ ਅੱਗੇ ਰੱਖੇ ਹੋਏ ਸਨ ਹਰਿਆਵਲ ਦਸਤੇ ਅੱਗੇ ਰੱਖੇ ਹੋਏ ਸਨ
ਆਨ ਖਬਰ ਮੂੰਹ ਰੱਖਣ ਦੇ ਸੁਣ ਤੂੰ ਖਬਰ ਸਿੰਘ ਦੌੜੇ ਕਏ
ਅੱਗੇ ਹਵਿਆਰੇ ਆਵਲ ਦਸਤੇ ਸੀ ਉਹਨਾਂ ਨੇ ਆ ਕੇ ਖਬਰ ਦਿੱਤੀ ਬੁੱਢੇ ਦਲ ਨੂੰ ਕਿ ਜੈਨਾ ਆ ਗਿਆ ਚੁੱਪ ਚਪੀਤੇ ਹੌਲੇ ਹੌਲੇ ਆ ਰਿਹਾ ਨਗਾਰੇ ਉਹਦੇ ਪਿੱਛੇ ਨੇ ਤੋ ਬੁੱਢੇ ਦਲ ਵਾਲੇ ਸਿੰਘਾਂ ਨੇ ਵੀ ਤਿਆਰੀ ਪਹਿਲਾਂ ਹੀ ਰੱਖੀ ਹੋਈ ਸੀ
ਕਜਾ ਕਜਾਏ ਸਿੰਘ ਟੁਕਰੇ ਟਕਰੇ ਜੋਏ
ਕਸੇ ਕਸਾਏ ਸਿੰਘ ਆਣ ਟਕਰੇ ਜੈਨੇ ਨੂੰ
ਦੇ ਬੰਦੂਕਾਂ ਕੜਾ ਕੇ ਤੋਏ
ਬੰਦੂਕਾਂ ਤਿਆਰ ਭਰੀਆਂ ਸਨ ਆ ਕੇ ਛਲਖਾਂ ਚਲਾ ਦਿੱਤੀਆਂ ਖਾਲਸੇ ਨੇ ਤੜਾਕ ਦੇ ਕੇ ਗੋਲੀਆਂ ਮਾਰੀਆਂ
ਸੁਣਤ ਕੜਾ ਕੇ ਔਰ ਜਾਏ ਰਲੇ
ਜਦੋਂ ਗੋਲੀਆਂ ਚੱਲੀਆਂ ਤੇ ਹੋਰ ਸਿੰਘ ਵੀ ਜਾ ਕੇ ਰਲ ਗਏ ਖਾਲਸੇ ਨਾਲ ਬੁੱਢੇ ਦਲ ਨਾਲ ਆ ਰਲੇ
ਤੇ ਹੋਏ ਨਾ ਗਿਲਜੇ ਖੱਲੇ
ਗਿਲਜਿਆਂ ਚ ਕੀ ਤਾਕਤ ਸੀ ਕਿ ਸਿੰਘਾਂ ਦੇ ਸਾਹਮਣੇ ਖਲੋ ਸਕਦੇ ਖਲੋਣ ਦੀ ਤਾਕਤ ਨਾ ਰਹੀ ਤੁਰਕਾਂ ਕੋਲ
ਓਏ ਚਾਹ ਹਮ ਵੜੀਏ ਸਰਹੰਦ
ਚਾਹੁੰਦੇ ਅਸੀਂ ਕਿਸੇ ਤਰੀਕੇ ਸਰਹੰਦ ਵਿਚ ਜਾ ਵੜੀਏ
ਤੋ ਹਮਰੀ ਬਚ ਰਹਿ ਜਿੰਦ
ਤਾਂ ਸਾਡੀ ਜਿੰਦ ਬਚੇਗੀ ਤਾਂ ਸਾਡੀ ਜਾਨ ਬਚੇਗੀ
ਦੋਏ ਰਾਤ ਸਿੰਘ ਕਹਿ ਇਮ ਮਾਰੀਐ ਸ਼ਹਿਰੋਂ ਬਾਹਰ ਘੇਰ
ਸਿੰਘ ਕਹਿੰਦੇ ਇਹਨਾਂ ਨੂੰ ਅੰਦਰ ਵੜਨ ਨੀ ਦੇਣਾ ਸਰਹੰਦ ਦੇ ਸ਼ਹਿਰ ਵਿਚ ਇਹਨਾਂ ਨੂੰ ਬਾਹਰ ਹੀ ਘੇਰ ਕੇ ਮਾਰਨਾ ਹੈ
ਇਹ ਵੜੈ ਜਾਏ ਜੋ ਸਰਹੰਦ ਮੈਂ ਹਮ ਆਵੇਂ ਦਾਏ ਨਾ ਪੇਰ
ਖਾਲਸਾ ਜੀ ਜੇ ਇਹ ਕਿਲੇ ਦੇ ਵਿਚ ਜਾ ਵੜਿਆ ਸਰਹੰਦ ਵਿਚ ਤੇ ਫਿਰ ਨੀ ਆਪਣਾ ਦਾ ਲੱਗਣਾ ਇਹਨੂੰ ਮਾਰਨ ਦਾ ਹੁਣ ਦਾ ਲੱਗਾ ਹੋਇਆ ਇਹਨੂੰ ਬਾਹਰ ਘੇਰ ਕੇ ਮਾਰਨ ਦਾ
ਸਿੰਘ ਕਹਿ ਹਮ ਖੂਨੀ ਆਏ
ਕਹਿੰਦੇ ਖਾਲਸਾ ਜੀ ਇਹ ਸਾਡਾ ਖੂਨੀ ਹੈ ਜੈਨਾ ਕਿਉਂਕਿ ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਅਬਦਾਲੀ ਨਾਲ ਮੂਹਰੇ ਲੱਗ ਕੇ ਇਹਨੇ ਸਿੰਘਾਂ ਦਾ ਕਤਲ ਕੀਤਾ ਸੀ ਵੱਡੇ ਘੱਲੂਘਾਰੇ ਚ ਕੋਪਰ ਹੀੜੇ ਦੇ ਮੈਦਾਨ ਚ ਸਿੰਘਾਂ ਦੇ ਮਨ ਵਿਚ ਰੋਸ ਸੀ ਕਹਿੰਦੇ ਉਹ ਬਦਲਾ ਲੈਣਾ ਇਸ ਪਾਪੀ ਜੈਨ ਖਾਂ ਨੂੰ ਮਾਰ ਕੇ
ਘੱਲੂਘਾਰੋ ਦਿਓ ਇਹਨੇ ਕਰਾਏ
ਇਹਨੇ ਵਹੀਰ ਦੇ ਉੱਤੇ ਹਮਲਾ ਕੀਤਾ ਸੀ ਪਤਾ ਨੀ ਸਾਡੇ ਕਿੰਨੇ ਬੱਚੇ ਬਜੁਰਗਾਂ ਨੂੰ ਇਹਨੇ ਮਾਰਿਆ ਸੀ
ਲੀਵੇ ਇਸ ਤੇ ਬਦਲਾ ਸਭ
ਇਹਦੇ ਕੋਲੋਂ ਪਾਪੀ ਕੋਲੋਂ ਹੁਣ ਘੇਰ ਕੇ ਸਾਰਾ ਬਦਲਾ ਲਵਾਂਗੇ
ਮਾਰ ਹੀ ਆ ਇਸ ਦੀ ਜੈ ਦੱਬ
ਬਾਹਰੋਂ ਹੀ ਸਰਹੰਦ ਦੇ ਬਾਹਰੋਂ ਬਾਹਰ ਹੀ ਇਹਨੂੰ ਮਾਰ ਕੇ ਦੱਬ ਦਈਏ ਮਿੱਟੀ ਚ ਗਰਕ ਕਰ ਦਈਏ
ਉੱਤੇ ਬਹੁਤ ਥੇ ਉਸ ਤੇ ਦੁਕੇ ਪਰ ਚੀਲ ਜਿਮ ਮਾਸੈ ਭੁੱਖੇ
ਦੁਖੀ ਬੜੇ ਸੀ ਜੈਨੇ ਤੋਂ ਇਹਨੇ ਬੜੇ ਸਿੰਘਾਂ ਦਾ ਨੁਕਸਾਨ ਕੀਤਾ ਸੀ ਇਸ ਕਰਕੇ ਸਿੰਘ ਇਸ ਤਰ੍ਹਾਂ ਟੁੱਟ ਕੇ ਪੈ ਗਏ ਜਿਵੇਂ ਕੋਈ ਚੀਲ ਗਿੱਦ ਮਾਸ ਤੇ ਟੁੱਟ ਕੇ ਪੈਂਦੀ ਹੈ
ਵੇ ਕਿਤੇ ਚਾਲ ਕਿਤ ਦੋਣਾ ਕਰੇ
ਕਿੱਧਰ ਚੱਲਦਾ ਤੇ ਕਿੱਧਰ ਦੌੜ ਕਰਦਾ ਹੈ
ਨੇ ਆਪ ਵੈ ਟਿਕ ਕੇ ਲੜੈ
ਜੈਨ ਖਾਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਲੜਦਾ
ਕਿਚਕ ਫੌਜ ਉਸ ਲੜਨੇ ਲਾਈ
ਕੁਝ ਫੌਜ ਉਹਨੇ ਲੜਨ ਵਾਸਤੇ ਲਾਈ ਹੋਈ ਹੈ
ਚਲਿਓ ਆਪ ਵੈ ਸ਼ਹਿਰੋਂ ਧਾਏ
ਦੌੜਿਆ ਫੌਜ ਲੜਨ ਲਾ ਦਿੱਤੀ ਤੇ ਆਪ ਤੋਂ ਕੁਝ ਕੁ ਬੰਦੇ ਲੈ ਕੇ ਨਾ ਜੈਨ ਖਾਂ ਸਰਹੰਦ ਸ਼ਹਿਰ ਵਿੱਚ ਵੜਨ ਨੂੰ ਦੌੜਿਆ
ਅੱਗਿਓ ਆਇਓ ਕਿਛ ਦਲ ਕੋ ਛਰਾ।
ਅੱਗੋਂ ਇੱਕ ਸਿੰਘ ਆ ਖਲੋਤਾ, ਉਹਦੇ ਹੱਥ ਵਿੱਚ ਬੰਦੂਕ ਸੀ, ਬੰਦੂਕ ਵਿੱਚ ਇੱਕ ਛਰਾ ਗੋਲੀ ਦਾ ਨਿਕਲ ਕੇ ਗਿਆ।
ਹਰ ਬੰਦੂਕ ਹਰ ਦੇ ਉਹ ਗਰਾ,
ਛਰਾ ਗੋਲੀ ਦਾ ਜਾ ਕੇ ਇਹਦੇ ਮੱਥੇ ਵਿੱਚ ਵੱਜਾ ਜੈਨੇ ਦੇ, ਤੇ ਭੱਜਿਆ ਜਾਂਦਾ ਘੋੜੇ ਤੋਂ ਥੱਲ ਕੇ ਜ਼ਮੀਨ ਤੇ ਡਿੱਗ ਪਿਆ ਤੇ ਮਾਰਿਆ ਗਿਆ।
ਸਿੰਘ ਰਮ ਗੰਜਨ ਹੇਠ ਜੋ ਆਇਆ, ਕਬ ਕੋਈ ਜਾਣ ਅਛੂਤ ਪਾਇਆ।
ਖਾਲਸਾ ਜੀ, ਸਿੰਘ ਦਾ ਰਾਮ ਜੰਗਾ ਹੋਵੇ, ਬੰਦੂਕ ਹੋਵੇ ਸਿੰਘ ਦੇ ਹੱਥ ਵਿੱਚ, ਤੇ ਉਹਨੇ ਗੋਲੀ ਮਾਰੀ ਹੋਵੇ ਤੱਕ ਕੇ ਦੁਸ਼ਮਣ ਦੇ, ਤੇ ਫਿਰ ਕਿਹੜਾ ਐਸਾ ਸੂਰਮਾ ਜਿਹੜਾ ਸਿੰਘ ਦੀ ਚਲਾਈ ਗੋਲੀ ਤੋਂ ਬਚ ਜਾਏ, ਸਿੰਘ ਦੀ ਚਲਾਈ ਗੋਲੀ ਤੋਂ ਆਪਣੀ ਜਾਨ ਬਚਾ ਜਾਏ। ਕਹਿੰਦੇ ਫਿਰ ਕਿਹਦੇ ਚ ਇਹੋ ਜਿਹੀ ਤਾਕਤ ਹੈ?
ਇੱਕ ਕਰ ਵਿਦਿਆ ਦੂਜੋ ਦਇਆ ਭਗੋਤੇ।
ਤਾਂ ਖਾਲਸਾ ਜੀ, ਸਿੰਘਾਂ ਕੋਲ ਵਿਦਿਆ, ਸ਼ਸਤਰ ਵਿਦਿਆ, ਤੇ ਵਿਦਿਆ ਦੇ ਨਾਲ ਅਕਾਲ ਪੁਰਖ ਦੀ ਸ਼ਕਤੀ ਦੀ ਕਿਰਪਾ ਵੀ ਹੈ ਖਾਲਸੇ ਤੇ। ਦਇਆ ਭਗਉਤੀ, ਭਗਉਤੀ ਦਾ ਮਤਲਬ ਹੈ ਇੱਥੇ ਅਕਾਲ ਪੁਰਖ ਦੀ ਸ਼ਕਤੀ, ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਸਿਮਰਦੇ ਹਾਂ ਨਾ, ਪ੍ਰਥਮ ਭਗਉਤੀ ਸਿਮਰ ਕੈ, ਉਹ ਭਗਉਤੀ ਦੀ ਦਇਆ ਹੈ, ਉਸ ਭਗਤੀ ਅਕਾਲ ਪੁਰਖ ਪਰਮਾਤਮਾ ਦੀ ਸ਼ਕਤੀ ਦੀ ਦਇਆ ਹੈ।
ਹੋਏ ਨਾ ਕਾਜ ਕਿਮ ਸਿੱਖਣ ਸਜੋਤੇ।
ਦੱਸੋ ਸਿੱਖਾਂ ਦਾ ਕਾਰਜ ਕਿਉਂ ਨਾ ਪੂਰਾ ਹੋਵੇ? ਇੱਕ ਭਗਉਤੀ ਦੀ ਦਇਆ ਤੇ ਦੂਜੀ ਆਪਣੀ ਵਿਦਿਆ ਖਾਲਸੇ ਕੋਲ।
ਦੋਏਰਾ ਛਲਕ ਦਈ ਜਬ ਖਾਲਸੇ ਗਿਲਜੇ ਸਨ ਮਕੋਏ।
ਛਲਕ ਚਲਾਈ ਨਾ ਗਿਲਜਿਆਂ ਦੇ ਸਾਹਮਣੇ, ਖਲੋ ਕੇ ਸਿੰਘਾਂ ਨੇ ਪੰਜ ਦਸ ਪੰਜਾਹ ਬੰਦੂਕਾਂ ਇਕੱਠੀਆਂ ਚਲਾ ਦਿੱਤੀਆਂ।
ਗਈ ਖਾਏ ਰੁਕਣਾ ਉਸੇ ਪਰੇ ਉਹ ਭੂਮ ਗਿਰ ਤੋਏ।
ਚਲਾਈਆਂ ਉਹ ਗੋਲੀਆਂ ਗਿਲਜਿਆਂ ਦੇ ਰੁਕੜੇ ਖਾ ਗਈਆਂ, ਰੁਕੜੇ ਦਾ ਮਤਲਬ ਹੁੰਦਾ ਗੁਰਦੇ, ਗੁਰਦਿਆਂ ਨੂੰ ਖਾ ਗਈਆਂ ਗੋਲੀਆਂ, ਤੇ ਜ਼ਮੀਨ ਤੇ ਭੋਏ ਡਿੱਗ ਪਏ।
ਬਹੁਤ ਗੋਗੋ ਤੈ ਗਿਲਜਨ ਕਰਿਓ।
ਬੜਾ ਗੋਗਾ ਮਚਿਆ, ਭਾਵ ਬੜਾ ਸ਼ੋਰ ਮਚਿਆ ਗਿਲਜਿਆਂ ਵਿੱਚ।
ਬੁਕੁਨ ਬੁਕੁਨ ਕੈ ਚੱਕਨ
ਉਚਰਿਓ ਦੀ ਬੋਲੀ ਸੀ, ਕਹਿੰਦੇ ਸੀ ਬਰੁਕਨ ਬਰੁਕਨ ਭੱਜ ਕੇ ਆਪਸ ਵਿੱਚ। ਬਰਕਨ ਬਰਕਨ ਦਾ ਮਤਲਬ ਹੁੰਦਾ ਵੀ ਬਰਕਤ ਹੋਵੇ, ਰੱਬ ਦੀ ਮਿਹਰ ਹੋਵੇ, ਮਿਹਰ ਹੋਵੇ, ਅਸੀਂ ਬਚ ਜਾਈਏ ਕਿਸੇ ਤਰੀਕੇ। ਭੱਜ ਕੇ ਜੈਨ ਖਾਨ ਦੀ ਲੋਥ ਚੁੱਕਣ ਨੂੰ ਆਉਂਦੇ, ਜੈਨਾ ਮਰ ਗਿਆ ਸੀ ਨਾ, ਉਹਦੀ ਲੋਥ ਚੁੱਕਣ ਨੂੰ ਆਉਂਦੇ ਵੀ ਇਹਦਾ ਸਰੀਰ ਚੁੱਕ ਲਈਏ।
ਤੋ ਸਿੰਘਨ ਨੇ ਲੀਨੇ ਲੀਨੋ ਜਾ,
ਪਤਾ ਲੱਗਾ ਕਿ ਇੱਥੇ ਜੈਨੇ ਦੀ ਲੋਥ ਪਈ ਹੈ।
ਗਿਰਜੋਏ ਜ਼ੈਨੋ ਪਠਾਨ,
ਜੈਨ ਖਾਂ ਪਠਾਨ ਡਿੱਗਾ ਪਿਆ ਹੈ।
ਤੋਲੋ ਆਨ ਸਿੰਘ ਬੋਰਲੇ,
ਉੱਥੇ ਆ ਰਲੇ ਪਹੁੰਚੇ, ਕਹਿੰਦੇ ਠਹਿਰ ਜੋ ਵੱਡੇ ਗਿਲ ਜੋ, ਤੁਹਾਡਾ ਪਠਾਨ ਚੱਕਣ ਨੀ ਦਿੰਦੇ ਤੁਹਾਨੂੰ।
ਛੋਟ ਲੋਥ ਭੱਜ ਗਿਲ ਜੇ ਚੱਲੇ,
ਨੱਠ ਗਏ ਜੈਨ ਖਾਂ ਦੀ ਲੋਥ ਉੱਥੇ ਹੀ ਛੱਡ ਕੇ ਦੌੜ ਗਏ।
ਜੈ ਜੈ ਜਾਏ ਤੈ ਤੈ ਮਾਰੇ,
ਜਿੱਧਰ ਜਿੱਧਰ ਵੀ ਜਾਂਦੇ ਨੇ ਗਿਲਜੇ ਸਿੰਘ, ਉੱਧਰ ਹੀ ਆਪਣੇ ਤਗੜੇ ਹੱਥ ਵਿਖਾ ਕੇ ਮਾਰਦੇ ਨੇ।
ਜਾਨ ਰੱਖੇ ਕਰ ਸ਼ਸਤਰ ਡਾਰੇ,
ਕਈਆਂ ਨੇ ਜਾਨ ਬਚਾਉਣ ਲਈ ਹਥਿਆਰ ਸੱਟ ਕੇ ਖਾਲਸੇ ਦੇ ਚਰਨਾਂ ਚ ਝੁੱਕ ਗਏ, ਮੂੰਹ ਚ ਘਾਹ ਪਾ ਲਿਆ, ਤੇ ਘਾਹ ਪਾ ਕੇ ਮੂੰਹ ਚ ਕਹਿੰਦੇ ਖਾਲਸਾ ਜੀ ਅਸੀਂ ਗਊਆਂ ਹਾਂ, ਗਊਆਂ ਸੁਣਿਆ ਖਾਲਸਾ ਗਊ ਤੇ ਤੇਗ ਨਹੀਂ ਚਲਾਉਂਦਾ, ਅਸੀਂ ਵੀ ਗਊਆਂ ਹਾਂ, ਆ ਵੇਖੋ ਘਾਹ ਮੂੰਹ ਚ ਪਾਇਆ, ਸਾਡੀ ਜਿੰਦ ਬਖਸ਼ ਦਿਓ। ਏਦਾਂ ਜਿਹਨਾਂ ਬੇਨਤੀਆਂ ਕੀਤੀਆਂ ਉਹ ਬਚ ਗਏ।
ਜਿਹਨੇ ਉੱਥੇ ਸ਼ਸਤਰ ਦੀਨੇ ਦਾ, ਤਿੰਨ ਪੈ ਸਿੰਘਨ ਕਿਉਂ ਨਾ ਵਾ।
ਖਾਲਸਾ ਜੀ, ਖਾਲਸੇ ਦੀ ਤੇਗ ਤੇਗ ਨਹੀਂ ਹੈ, ਖਾਲਸੇ ਦੀ ਤੇਗ ਕਿਰਪਾਨ ਹੈ। ਕਿਰਪਾਨ ਦਾ ਮਤਲਬ ਜਿਹਦੇ ਚ ਕਿਰਪਾ ਵਰਤਦੀ ਹੈ। ਤੋ ਸਿੰਘਾਂ ਦੇ ਕੋਲ ਜਿਨ੍ਹਾਂ ਜਿਨ੍ਹਾਂ ਨੇ ਹਥਿਆਰ ਸੁੱਟ ਕੇ ਆਪਣੀ ਜਾਨ ਮਾਫੀ ਦੀ ਭੀਖ ਮੰਗੀ, ਸਿੰਘਾਂ ਨੇ ਉਹਨਾਂ ਤੇ ਆਪਣੀ ਤੇਗ ਨਹੀਂ ਚਲਾਈ, ਉਹਨਾਂ ਤੇ ਆਪਣੀ ਕਿਰਪਾਨ ਦਾ ਵਾਰ ਨਹੀਂ ਕੀਤਾ।
ਸਿੰਘ ਦਇਆ ਕੋ ਰੂਪ ਸੁਆਏ,
ਜੀ ਸਿੰਘ ਦਇਆ ਦਾ ਰੂਪ ਨੇ, ਕਿਉਂਕਿ ਖਾਲਸੇ ਵਿੱਚ ਜਦੋਂ ਪੰਥ ਦੀ ਸਾਜਨਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਦਇਆ ਹੀ ਖਾਲਸੇ ਵਿੱਚ ਹਾਜ਼ਰ ਹੁੰਦੀ ਹੈ, ਦਇਆ ਸਿੰਘ ਦੇ ਸਰੂਪ ਵਿੱਚ। ਤੋ ਸਿੰਘ ਦਇਆ ਦਾ ਸਰੂਪ ਨੇ, ਹਾਲਾਂਕਿ ਗਿਲਜਿਆਂ ਨੇ ਕੋਈ ਘੱਟ ਨਹੀਂ ਸੀ ਕੀਤੀ ਸਿੰਘਾਂ ਨਾਲ, ਉਹੀ ਪਠਾਨ ਨੇ ਜਿਨ੍ਹਾਂ ਨੇ ਅਨੇਕਾਂ ਸਿੰਘਾਂ ਨੂੰ ਜ਼ਮੀਨ ਤੇ ਪਿਆਂ ਨੂੰ ਵੀ ਜਿਹੜੇ ਤੜਫਦੇ ਸਨ ਤੇ ਤੇਗਾਂ ਨਾਲ ਧੋਣਾ ਵੱਢ ਦਿੰਦੇ ਸੀ, ਪਰ ਸਿੰਘਾਂ ਨੇ ਇਹਨਾਂ ਤੇ ਤੇਗ ਨਹੀਂ ਚਲਾਈ। ਜਿਹੜੇ ਟਹਿ ਗਏ ਨਾ ਹਥਿਆਰ ਸੁੱਟ ਕੇ, ਉਹਨਾਂ ਤੇ ਵੀ ਸਿੰਘਾਂ ਨੇ ਦਇਆ ਕੀਤੀ ਕਿਉਂਕਿ ਸਿੰਘ ਦਇਆ ਦਾ ਰੂਪ ਵੀ ਹਨ।
ਲੈ ਨਾ ਬਦਲੋ ਤੇ ਕਾਹੇ,
ਉਹਨਾਂ ਕੋਲੋਂ ਫਿਰ ਕੋਈ ਬਦਲਾ ਨਹੀਂ ਲਿਆ।
ਘੋੜੇ ਸ਼ਸਤਰ ਉਸ਼ਟ ਜੋ ਮਾਲ ਲੁੱਟਣ ਵਾਲੇ ਪਏ ਨਿਹਾਲ।
ਖਾਲਸਾ ਜੀ, ਸਿੰਘਾਂ ਦੇ ਕੋਲ ਫਿਰ ਇਹਨਾਂ ਦੇ ਜਿਹੜੇ ਘੋੜੇ ਸੀ, ਇਹਨਾਂ ਗਿਲਜਿਆਂ ਕੋਲ ਊਠ ਸਨ, ਉਹ ਸਿੰਘਾਂ ਨੇ ਆਪਣੇ ਹੱਥ ਜ਼ਰੂਰ ਕੀਤੇ, ਉਹ ਆਪਣੇ ਕਬਜ਼ੇ ਕਰ ਲਏ।
ਦੋ ਦਲ ਲੁੱਟ ਕਰ ਖੁਸ਼ ਭਏ, ਕਈਆਂ ਕੇ ਵੱਡ ਦਲ ਗਏ।
ਦੋਵੇਂ ਦਲ, ਬੁੱਢਾ ਦਲ ਤੇ ਤਰਨਾ ਦਲ, ਦੋ ਹਿੱਸੇ ਸੀ ਨਾ ਪੰਥ ਦੇ, ਤੋ ਬੁੱਢਾ ਦਲ ਤੇ ਤਰਨੇ ਦਲ ਦੋਵਾਂ ਨੇ ਜਿੰਨਾ ਖਜ਼ਾਨਾ ਲੁੱਟਿਆ, ਜੋ ਕੁਝ ਵੀ ਲੁੱਟਿਆ, ਅੱਧਾ ਅੱਧਾ ਆਪਸ ਵਿੱਚ ਵੰਡ ਲਿਆ।
ਦੋਹੇਰਾ ਲਦੇ ਲਦਾਏ ਓਟ ਬੱਡ ਉਹ ਕਸੀ ਕਸਾਈ ਤੋਪ,
ਲੱਦੇ ਲਦਾਏ ਊਠ ਜਿਹੜੇ ਭਾਰਾਂ ਦੇ ਨਾਲ, ਉਹ ਖਾਲਸੇ ਦੇ ਹੱਥ ਆ ਗਏ, ਕਸੀਆਂ ਕਸਾਈਆਂ ਤੋਪਾਂ ਸਿੰਘਾਂ ਦੇ ਹੱਥ ਲੱਗ ਗਈਆਂ।
ਜਿਸ ਕੀ ਨਦਰੀ ਆਏ ਪਏ ਲੈ ਸਾਂਭ ਕਰ ਚੋਪ,
ਵਿੱਚ ਜਿਹੜੀ ਚੀਜ਼ ਪੈ ਜਾਂਦੀ ਉਹ ਆ ਕੇ ਸਾਂਭ ਲੈਂਦਾ ਹੈ।
1800 ਪਰ ਸਾਲ ਤੋਂ ਬੀਸਾ,
ਖਾਲਸਾ ਜੀ 1820 ਸੰਮਤ ਬਿਕਰਮੀ ਦਾ ਸਾਲ ਹੈ।
ਬੀਤ ਗਏ ਪਰ ਬਿਕਰਮ ਨਰੀਸਾ,
1820 ਸੰਮਤ ਬਿਕਰਮੀ ਦਾ ਸਾਲ ਹੈ, ਯਾਨੀ ਕਿ 1763 ਈਸਵੀ ਦਾ ਸਾਲ ਹੈ।
ਮਾਘ ਚੋਤ ਸਰਹੰਦੋਂ ਕੋ ਚਾਰ,
ਮਾਘ ਚੋਥ ਵਾਲੇ ਦਿਨ ਸਰਹੰਦ ਤੋਂ ਤਕਰੀਬਨ 4 ਕੋਹ ਦੀ ਵਾਟ ਤੇ,
ਪੀਰ ਜ਼ੈਨ ਟਿਗ ਜ਼ੈਨੋ ਲਿਓ ਮਾਰ,
ਸਰਹੰਦ ਤੋਂ ਤਕਰੀਬਨ 4 ਕੋਹ ਦੀ ਵਾਟ ਦੇ ਉੱਤੇ ਇੱਕ ਪਿੰਡ ਆ, ਉਹਨੂੰ ਪੀਰ ਪਿੰਡ ਦਾ ਨਾਮ ਹੈ ਪੀਰ ਜ਼ੈਨ। ਪੀਰ ਜ਼ੈਨ ਨਾਮ ਦਾ ਜਿਹੜਾ ਪਿੰਡ ਆ, ਉੱਥੇ ਹੀ ਜੈਨਾ ਮਾਰਿਆ, ਇਹਦਾ ਨਾਮ ਵੀ ਜੈਨਾ ਹੀ ਸੀ ਨਾ, ਉੱਥੇ ਹੀ ਇਸ ਜੈਨੇ ਨੂੰ ਮਾਰ ਕੇ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ।
ਦੋਹੇਰਾ ਅੱਗੇ ਸੁਣੋ ਸਰਹੰਦ ਕੋ ਜਿਮ ਲੁੱਟੀ ਤੀਸਰੀ ਵਾਰ,
ਹੁਣ ਸਰਹੰਦ ਦੀ ਵਾਰਤਾ ਸੁਣੋ ਕਿ ਖਾਲਸੇ ਨੇ ਹੁਣ ਜਿਵੇਂ ਪਹਿਲਾਂ ਜੈਨੇ ਨੂੰ ਮਾਰਿਆ ਤੇ ਹੁਣ ਸਰਹੰਦ ਨੂੰ ਤੀਜੀ ਵਾਰ ਲੁੱਟਿਆ ਹੈ।
ਮਾਲ ਲੁੱਟਿਓ ਬੋਦਾ ਕੀਓ ਕਿਲੇ ਢਾਏ ਕੀਓ ਖਵਾ,
ਦੋ ਵਾਰੀ ਸਰਹੰਦ ਲੁੱਟਿਆ, ਪੂਰਾ ਚੰਗੀ ਤਰ੍ਹਾਂ ਨਹੀਂ ਸੀ ਸਰਹੰਦ ਨੂੰ ਖਤਮ ਕਰ ਸਕੇ, ਪਰ ਹੁਣ ਤੀਜੀ ਵਾਰ ਜਿਹੜੀ ਲੁੱਟ ਕੀਤੀ ਆ ਖਾਲਸੇ ਨੇ ਸਰਹੰਦ ਤੇ, ਸਾਰਾ ਸਰਹੰਦ ਇੱਕ ਵਾਰੀ ਬੋਦਾ ਕਰ ਦਿੱਤਾ, ਜਿੰਨੇ ਵੱਡੇ ਕਿਲੇ ਸਨ ਉਹ ਢਾ ਕੇ ਮਿੱਟੀ ਚ ਗਰਕ ਕਰਕੇ ਥੇ ਬਣਾ ਦਿੱਤੇ।
ਕਈ ਦਿਵਸ ਸਿੰਘ ਬਾਹਰੇ ਬਹਿ,
ਕਈ ਦਿਨ ਤਾਂ ਸਿੰਘ ਸਰਹੰਦ ਤੋਂ ਬਾਹਰ ਹੀ ਬੈਠੇ ਰਹੇ।
ਲੁੱਟ ਲਿਜਾਵੇਂ ਵਿੱਚ ਨਾ ਬਹਿ,
ਸਰਹੰਦ ਵਿੱਚੋਂ ਸਮਾਨ ਲੁੱਟ ਕੇ ਲੈ ਜਾਂਦੇ ਨੇ ਪਰ ਵਿੱਚ ਨੀ ਬਹਿੰਦੇ ਸਰਹੰਦ ਦੇ।
ਸਿੰਘਨ ਕਰੀ ਤੀ ਪਿਤਮ ਅਰਦਾਸ,
ਪਹਿਲਾਂ ਅਰਦਾਸ ਕੀਤੀ ਸੀ ਸਰਹੰਦ ਤੇ ਹਮਲਾ ਕਰਨ ਤੋਂ,
ਰਾਖੀ ਕਰੇ ਇਸ ਤਿਸ ਹੋਏ ਨਾਥ,
ਜਿਹੜਾ ਸਰਹੰਦ ਸ਼ਹਿਰ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏ, ਉਹਦਾ ਬੀਜ ਨਾਸ ਹੋ ਜਾਏਗਾ। ਇਹ ਅਰਦਾਸ ਪਹਿਲਾਂ ਸਿੰਘ ਕਰਕੇ ਚੜੇ ਸੀ ਕਿ ਜਿਹੜਾ ਸਰਹੰਦ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏਗਾ।
ਯਾ ਗਜਬ ਹੈ ਗੜਾ ਹੁਆ,
ਇਸ ਜਗ੍ਹਾ ਸਰਹੰਦ ਸ਼ਹਿਰ ਵਿੱਚ ਬੜਾ ਵੱਡਾ ਗਜਬ ਹੋਇਆ ਹੈ।
ਇਸ ਪਰ ਸਤਿਗੁਰ ਦੁੱਖ ਕੋ ਕੂਆ,
ਇਸ ਸਰਹੰਦ ਨਗਰ ਦੇ ਵਾਸਤੇ ਗੁਰਦੇਵ ਗੁਰੂ ਕਲਗੀ ਕਾ ਧਾਰ ਨੇ ਦੁੱਖ ਦੇ ਨਾਲ ਬੋਲ ਬੋਲੇ ਸਨ। ਇਸ ਸਰਹੰਦ ਸ਼ਹਿਰ ਵਾਸਤੇ ਕਲਗੀਧਰ ਪਾਤਸ਼ਾਹ ਦੁਖੀ ਹੋ ਕੇ ਬੋਲੇ ਸਨ।
ਬਡੋ ਕਹਿਰ ਇਸ ਜਗ ਪਿਆ,
ਇਸ ਸ਼ਹਿਰ ਵਿੱਚ ਬੜਾ ਵੱਡਾ ਕਹਿਰ ਹੋਇਆ ਹੈ।
ਬਾਲਕ ਵਿਦੋਸ਼ਨ ਗਲ ਕੱਟ ਦਿਆ,
ਵਿਦੋਸ਼ੀ ਬਾਲਕਾਂ ਦੇ ਗਲ ਕੱਟੇ ਗਏ ਇਸ ਨਗਰ ਵਿੱਚ।
ਮੈਂ ਬਾਲਕ ਹੁਣ ਮੰਦਾ ਬੋਲੇ,
ਅਸੀਂ ਸਾਹਿਬ ਅਜੀਤ ਸਿੰਘ, ਸਾਹਿਬ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਸੂਬੇ ਸਰਹੰਦ ਨੂੰ ਕੋਈ ਮਾੜਾ ਬੋਲਿਆ ਸੀ? ਕੋਈ ਭੈੜਾ ਬੋਲ ਨੀ ਬੋਲਿਆ ਉਹਨਾਂ, ਕੋਈ ਮੰਦਾ ਨੀ ਸੀ ਬੋਲਿਆ।
ਲੁਕੀ ਨਾ ਥੀ ਮਾਇਆ ਉਹਨ ਕੋਲੇ,
ਜਿਹੜਾ ਕੋਈ ਖਜ਼ਾਨਾ ਦੱਬਿਆ ਪਿਆ ਸੀ ਜਿਹੜਾ ਮਾਰ ਕੇ ਉਹਨਾਂ ਕੋਲੋਂ ਲੈਣਾ ਸੀ ਨਾ ਪਾਪੀਆਂ ਨੇ।
1400 ਦੇਲ ਸਿੱਖ ਕੇ ਮਸੰਦ ਸੁਲਕਣੋ ਇਸੀ ਵਿੱਚ ਸੀ,
1400 ਹਵੇਲੀਆਂ ਸਨ ਇਸ ਸਰਹੰਦ ਸ਼ਹਿਰ ਵਿੱਚ ਸਿੱਖਾਂ ਦੀਆਂ, ਇੱਥੇ ਸੁਲੱਖਣਾ ਮਸੰਦ ਵੀ ਰਹਿੰਦਾ ਸੀ।
ਕਰੋੜ ਰੁਪਈਏ ਪਰ ਦਿੱਤੋ ਉਹਨੇ ਜੋ ਸਭ ਗਜਬ ਨਾ ਕਰਤ ਕੋਨੇ।
ਉਹਨੇ ਕਰੋੜ ਰੁਪਈਆ ਇਕੱਠਾ ਕਰਕੇ ਦੇਣ ਨੂੰ ਤਿਆਰ ਕਰ ਲਿਆ ਸੀ ਕਿ ਐਸਾ ਗਜਬ ਨਾ ਕਰੋ, ਪਰ ਇਹਨਾਂ ਨੇ ਕਰੋੜ ਰੁਪਈਆ ਵੀ ਲੈ ਲਿਆ ਔਰ ਉਹ ਭਾਰੀ ਗਜਬ ਵੀ ਕੀਤਾ।
ਯਾ ਗਦਨ ਕਾ ਹਲ ਚਲਵਾਇਓ ਯਾ ਕੀ ਇੱਟ ਮਦ ਦਰਿਆਏ ਰੁਲਾਇਓ।
ਖਾਲਸਾ ਜੀ, ਹੁਣ ਸਮਾਂ ਆ ਗਿਆ ਕਲਗੀਧਰ ਦੇ ਬੋਲ ਪੂਰੇ ਕਰਨ ਦਾ। ਇੱਥੇ ਗਧਿਆਂ ਨਾਲ ਹਲ ਫੇਰੋ, ਗਧਿਆਂ ਦੇ ਨਾਲ ਹਲ ਚਲਾਓ ਔਰ ਇੱਥੋਂ ਦੀਆਂ ਇੱਟਾਂ ਚੁੱਕ ਕੇ ਦਰਿਆ ਵਿੱਚ ਸੁੱਟ ਕੇ ਖਤਮ ਕਰ ਦਿਓ, ਰੋੜ ਦਿਓ ਇਸ ਨਗਰ ਨੂੰ।
ਤੂਹੇਰਾ ਐਸੇ ਕਰਕੇ ਗੁਰਮਤੇ ਤੋੜੇ ਕਿਲਾ ਮਦ ਆਏ।
ਗੁਰਮਤਾ ਕਰਕੇ ਸਿੰਘ ਹੁਣ ਕਿਲਾ ਸੀ ਜਿਹੜਾ ਸਰਹੰਦ ਸ਼ਹਿਰ ਦਾ ਵੱਡਾ, ਉੱਥੇ ਆ ਪਹੁੰਚੇ।
ਜਿੱਤ ਜਿੱਤ ਵੱਲ ਜੋ ਖੜ ਬਏ ਨਿਕਸੇ ਉਸੀ ਸੁਦਾਏ।
ਕਿਲੇ ਵਿੱਚ ਵੜ ਗਏ, ਕਿਲੇ ਦੀਆਂ ਬਾਹੀਆਂ ਵੰਡ ਲਈਆਂ, ਜਿੱਥੇ ਜਿੱਥੇ ਜਿਹੜੇ ਜਿਹੜੇ ਸਿੰਘ ਖਲੋ ਗਏ, ਇੱਕ ਨੇ ਆਖਿਆ ਮੇਰੀ ਆਹ ਜਗ੍ਹਾ, ਦੂਜੇ ਨੇ ਆਖਿਆ ਮੇਰੀ ਆਹ ਜਗ੍ਹਾ, ਸਾਰੇ ਕਿਲੇ ਦੀਆਂ ਕੰਧਾਂ ਮੱਲ ਲਈਆਂ।
ਇਹੀ ਬਾਤ ਠੱਟ ਹੱਲੋ ਕੀਓ,
ਇਹੀ ਗੱਲ ਠੱਟ ਕੇ ਹੱਲਾ ਕੀਤਾ ਸਿੰਘਾਂ ਨੇ।
ਚੱਪਾ ਚੱਪਾ ਕੋਟ ਕੋ ਵੱਢ ਲਿਓ।
ਹਜ਼ਾਰਾਂ ਸਿੰਘ ਸੀ, ਚੱਪਾ ਚੱਪਾ ਹੀ ਸਿੰਘਾਂ ਨੂੰ ਆਇਆ ਸਾਰੇ ਕਿਲੇ ਦਾ।
ਇਹ ਲੰਕ ਜਿਵ ਪਲ ਮੈਂ ਦੇ,
ਜਿਵੇਂ ਲੰਕਾ ਢਾਈ ਸੀ ਨਾ ਰਾਵਣ ਦੀ ਪਲ ਦੇ ਵਿੱਚ, ਏਦਾਂ ਮਿੰਟਾਂ ਸਕਿੰਟਾਂ ਵਿੱਚ ਸਿੰਘਾਂ ਨੇ ਕਿਲਾ ਸਾਰਾ ਢਾ ਦਿੱਤਾ।
ਹੱਥੇ ਥੋੜਾ ਪੰਥੈ ਕਏ,
ਵੱਡੇ ਵੱਡੇ ਹਥੋੜੇ ਨੇ ਸਿੰਘਾਂ ਦੇ ਹੱਥਾਂ ਵਿੱਚ ਮਾਰ ਮਾਰ ਘਣ ਕੰਧਾਂ ਤੋੜ ਕੇ ਥੱਲੇ ਸੁੱਟ ਦਿੱਤੀਆਂ।
ਹਿਮ ਕਰ ਲਿਓ ਤੋ ਪ੍ਰਥਮ ਕਰਾਰ,
ਜਿਵੇਂ ਖਾਲਸੇ ਨੇ ਪਹਿਲਾਂ ਕਰਾਰ ਕੀਤਾ ਸੀ।
ਨਿਕਸੇ ਕਰ ਕਰ ਨਿਜ ਸੋਭਾ,
ਆਪਣਾ ਆਪਣਾ ਵਾਰ ਕਰਕੇ ਸਿੰਘ ਵਾਰੀ ਵਾਰੀ ਹਥੋੜਾ, ਕਹਿੰਦੇ ਇੱਕ ਹਥੋੜਾ ਮੈਨੂੰ ਵੀ ਮਾਰਨ ਦੇ, ਮੈਂ ਕਲਗੀਧਰ ਦੇ ਬੋਲ ਪੂਰੇ ਕਰਦੇ। ਇਹਦੀਆਂ ਇੱਟਾਂ ਨਾਲ ਇੱਟ ਖੜਕਾਣੀ ਸੀ, ਆ ਇੱਟ ਨਾਲ ਇੱਟ ਖੜਕ ਰਹੀ ਹੈ।
ਫੇਰ ਲਏ ਕਈ ਗਦੇ ਮੰਗਾਏ,
ਕਿਲਾ ਢਾ ਦਿੱਤਾ ਸਾਰਾ, ਇੱਟਾਂ ਚੁੱਕ ਚੁੱਕ ਕੇ ਉੱਥੇ ਏਦਾਂ ਬਣਾ ਦਿੱਤਾ ਮੈਦਾਨ ਜਿਵੇਂ ਕਿਲਾ ਹੈ ਹੀ ਨਹੀਂ ਸੀ। ਫਿਰ ਸਿੰਘਾਂ ਨੇ ਗਧੇ ਮੰਗਾ ਲਏ,
ਹਲ ਪਾਏ ਤੈਂਦੇ ਵਗਾਏ,
ਗਧਿਆਂ ਦੇ ਪਿੱਛੇ ਹਲ ਪਾ ਕੇ ਫਿਰ ਹਲ ਚਲਾਏ ਉਸ ਕਿਲੇ ਵਾਲੀ ਜਗ੍ਹਾ ਤੇ।
ਵੱਡੇ ਸਰਦਾਰ ਨਾ ਹੱਥ ਆਪ ਲਾਇਓ, ਸਤਿਗੁਰ ਬਚ ਕੈ ਪੰਥ ਕਮਾਇਓ।
ਵੱਡੇ ਜਥੇਦਾਰ ਸਨ, ਉਹਨਾਂ ਹੱਥ ਨਹੀਂ ਲਾਇਆ, ਸੁੱਟ ਬਾਕੀ ਜਿੰਨੇ ਸਿੰਘ ਸਨ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਕਮਾਇਆ।
ਉਤੇ ਬਾਤ ਤੋ ਹਮਰੇ ਸਾਥ ਸੋ ਲਿਖੀ ਜੋ ਉਨ ਕਹੀ ਬਾਤ।
ਭਾਈ ਰਤਨ ਸਿੰਘ ਜੀ ਕਹਿੰਦੇ ਮੇਰਾ ਬਾਪ ਯਾਨੀ ਕਿ ਮੇਰਾ ਪਿਤਾ ਰਾਏ ਸਿੰਘ, ਉਹ ਵੀ ਉਦੋਂ ਨਾਲ ਸੀ ਜਦੋਂ ਸਰਹੰਦ ਨੂੰ ਲੁੱਟਿਆ, ਸਰਹੰਦ ਨੂੰ ਥੇ ਬਣਾਇਆ ਸਿੰਘਾਂ ਨੇ ਨਾ ਜੈਨ ਖਾਂ ਨੂੰ ਮਾਰ ਕੇ, ਕਹਿੰਦੇ ਮੇਰਾ ਪਿਤਾ ਨਾਲ ਸੀ ਉਸ ਵੇਲੇ ਤੇ ਮੇਰੇ ਪਿਤਾ ਨੇ ਅੱਖਾਂ ਨਾਲ ਵੇਖਿਆ ਸਾਰਾ ਪ੍ਰਸੰਗ, ਮੈਨੂੰ ਸੁਣਾਇਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੇਰੇ ਪਿਤਾ ਨੇ ਮੈਨੂੰ ਅੱਖੀਂ ਵੇਖਾ ਹਾਲ ਸੁਣਾਇਆ, ਉਹ ਅੱਗੋਂ ਮੈਂ ਆਪ ਸਾਰੇ ਸਿੰਘਾਂ ਨੂੰ ਸਰਬੱਤ ਖਾਲਸੇ ਨੂੰ ਸੁਣਾਇਆ ਹੈ।